ਚੋਪਈ ਪਰ ਉਪਕਾਰ ਹੇਤ ਸਭ ਕਰਿਓ ਸਿੱਖੀ ਕੋ ਸਤੰਭ ਹੈ ਥਿਰਿਓ ਮਾਸਲ ਪਾਵਕ ਜਲਤ ਮਹਾਨਾ ਈਂਧਨ ਧੀਰਜ ਗਿਆਨ ਰੁਧਿਆਨਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਇਤਿਹਾਸਿਕ ਅਸਥਾਨ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਦੀ ਪਾਵਨ ਧਰਤੀ ਤੇ ਗੁਰਿਆਈ ਤੇ ਸੁਸ਼ੋਭਿਤ ਸਰਬ ਗੁਰਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਵਿਖੇ ਬਿਰਾਜਮਾਨ ਪਰਮ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਅਤਿਅੰਤ ਬਖਸ਼ਿਸ਼ ਦੇ ਪਾਤਰ ਹੋ ਕਿ ਆਪਣੇ ਨੇਮ ਅਨੁਸਾਰ ਸੰਧਿਆ ਦੇ ਦੀਵਾਨਾਂ ਵਿਖੇ ਹਾਜ਼ਰੀਆਂ ਭਰਦੇ ਹੋਏ ਸਾਧ ਸੰਗਤ ਦੀਆਂ ਘੜੀਆਂ ਮਾਣ ਰਹੇ ਹੋ। ਅੱਜ ਪੰਚਮੀ ਦਾ ਦਿਹਾੜਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਿ ਸਤਿਗੁਰੂ ਜੀ ਮਾਘ ਦੀ ਪੰਚਮੀ ਦੇ ਦਿਹਾੜੇ ਇਸ ਅਸਥਾਨ ਤੇ ਆਏ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਜਦੋਂ ਸਤਿਗੁਰੂ ਜੀ ਇੱਥੇ ਆਏ ਹੋਣੇ ਉਸ ਸਮੇਂ ਦਾ ਕੀ ਦ੍ਰਿਸ਼ ਹੈ, ਕੀ ਵਾਤਾਵਰਣ, ਉਹ ਸਤਿਗੁਰੂ ਜੀ ਜਾਣਦੇ ਹਨ ਕਿ ਇੱਥੇ ਜੰਗਲ ਸੀ ਜਾਂ ਕਿਵੇਂ ਦੇ ਇੱਥੇ ਇਲਾਕੇ ਦਾ ਮਾਹੌਲ ਸੀ। ਸਤਿਗੁਰੂ ਜੀ ਨੇ ਲਿਖਿਆ ਵੀ ਹੈ ਆਪਣੇ ਹੁਕਮਨਾਮੇ ਚ ਕਿ ਲਾਹਲ ਗਾਂ ਤਕਰੀਬਨ ਉਹਦੇ ਥੋੜੇ ਦੂਰ ਇਕਾਂਤ ਅਸਥਾਨ ਤੇ ਸਤਿਗੁਰੂ ਨੇ ਡੇਰਾ ਕੀਤਾ। ਮਹਾਂਪੁਰਸ਼ ਚਾਹੁੰਦੇ ਇਕਾਂਤ ਹਨ, ਉਹਨਾਂ ਦਾ ਪ੍ਰੇਮ ਇਕਾਂਤ ਅਸਥਾਨ ਤੇ ਵੱਧ ਜੁੜਦਾ ਹੈ। ਮਨ ਵਿਖੇ ਗੁਰੂ ਦੀਆਂ ਤਰੰਗਾਂ, ਨਾਮ ਦੀਆਂ ਕਿਰਨਾਂ, ਨਾਮ ਦੀ ਉਮੰਗ ਹੋਰ ਜਾਗਦੀ ਹੈ ਤੇ ਉਸ ਅਸਥਾਨ ਤੇ ਜਿੱਥੇ ਅਸੀਂ ਸਾਰੇ ਬੈਠੇ ਹਾਂ ਤਕਰੀਬਨ ਅੱਜ ਤੋਂ 400 ਸਾਲ ਪਹਿਲਾਂ, 350-400 ਸਾਲ ਪਹਿਲਾਂ ਇੱਥੇ ਜੰਗਲ ਹੀ ਹੋਣੇ ਤੇ ਅੱਜ ਸਤਿਗੁਰੂ ਦੀ ਬਖਸ਼ਿਸ਼ ਸਦਕਾ ਇੱਥੇ ਖੁਸ਼ੀਆਂ ਖੇੜੇ ਮੰਗਲ ਹਨ। ਸਤਿਗੁਰੂ ਸਾਹਿਬ ਜੀ ਨੇ ਇਸ ਪਾਵਨ ਸਰੋਵਰ ਵਿਖੇ 5 ਇਸ਼ਨਾਨਾ ਕੀਤਾ ਤੇ ਹੁਕਮ ਕੀਤਾ ਜਿਹੜਾ ਵੀ ਕੋਈ ਦੁਖੀ ਹੈ, ਬਿਮਾਰ ਹੈ, ਰੋਗੀ ਹੈ, ਇੱਥੇ ਇਸ਼ਨਾਨ ਕਰੇ ਉਹਦਾ ਰੋਗ ਦੂਰ ਹੋਵੇਗਾ। ਇੱਕ ਪੰਕਤੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ, ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਧਰਨ ਅਰਥਾ। ਕਈ ਆਖਦੇ ਜੀ ਸਤਿਗੁਰਾਂ ਨੂੰ ਤੀਰਥਾਂ ਦੇ ਜਾਣ ਦੀ ਕੀ ਲੋੜ ਪਈ, ਪਰ ਸਤਿਗੁਰਾਂ ਨੂੰ ਲੋੜ ਨਹੀਂ, ਲੋੜ ਲੋਕਾਂ ਨੂੰ ਹੈ, ਸੰਸਾਰ ਦੇ ਪ੍ਰਾਣੀਆਂ ਨੂੰ ਹੈ, ਉਹਨਾਂ ਤੀਰਥਾਂ ਨੂੰ ਹੈ। ਉਹ ਤੀਰਥ ਵੀ ਚਾਹੁੰਦੇ ਕਿ ਸਾਡੇ ਵਿਖੇ ਪਾਪੀਆਂ ਦੀ ਧੂੜੀ ਇੰਨੀ ਪੈ ਗਈ ਹੈ ਕਿ ਅਸੀਂ ਬਿਲਕੁਲ ਪਾਪੀ ਹੋ ਗਏ ਹਾਂ, ਤੀਰਥ ਵੀ ਗੰਦੇ ਹੋ ਗਏ। ਉਹਨਾਂ ਦੇ ਕੰਡੇ ਤੇ ਜਿਹੜੇ ਸਾਧੂ ਮਹਾਤਮਾ ਪਖੰਡ ਰਚਾ ਕੇ ਬੈਠੇ ਹੋਏ ਸਤਿਗੁਰਾਂ ਨੇ ਉਸ ਪਖੰਡ ਨੂੰ ਦੂਰ ਕਰਨ ਲਈ ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਧਰਣ ਅਰਥ, ਸਭ ਲੋਕਾਂ ਦੇ ਭਲੇ ਲਈ ਸਤਿਗੁਰਾਂ ਨੇ ਇਹ ਤੀਰਥ ਯਾਤਰਾ ਕੀਤੀ, ਸੰਸਾਰ ਵਿਖੇ ਜਾ ਜਾ ਕੇ ਆਪਣੇ ਚਰਨ ਪਾਏ। ਇੱਥੇ ਵੀ ਸਤਿਗੁਰਾਂ ਨੇ ਆਪਣੇ ਚਰਨ ਪਾਏ। ਲੋਕਾਂ ਦੇ ਦੁੱਖ ਦੂਰ ਕੀਤੇ, ਪਰ ਗੁਰਮੁਖ ਪਿਆਰਿਓ ਅੱਜ ਫਿਰ ਵੀ ਉਹੀ ਹਾਲ ਹੈ। ਸਾਰਾ ਸੰਸਾਰ ਦੁਖੀ ਹੈ, ਜਿੱਧਰ ਜਿੱਧਰ ਨਿਗਾਹ ਮਾਰੋ ਕਿਸੇ ਨੂੰ ਪੁੱਛੋ ਕਿ ਭਾਈ ਇਹ ਦੁੱਖ ਹੈ, ਇਹ ਦੁੱਖ ਹੈ। ਨਾਨਕ ਦੁਖੀਆ ਸਭ ਸੰਸਾਰ, ਕਿਸ ਪੈ ਖੋਲੋ ਗੰਠੜੀ, ਦੁਖੀ ਭਰ ਆਇਆ। ਕਿਹਦੇ ਕੋਲ ਆਪਣੇ ਦੁੱਖਾਂ ਦੀ ਪੰਡਾ ਖੋਲੀਏ? ਜਿਹਦੇ ਕੋਲ ਦੁੱਖ ਸੁਣਾ ਰਹੇ ਹਾਂ ਉਹ ਵੀ ਦੁਖੀ ਏ, ਕਿਉਂ? ਗੁਰੂ ਦੇ ਚਰਨ ਤਾਂ ਇੱਥੇ ਪਏ, ਪਰ ਜਿਹੜਾ ਗੁਰੂ ਕਾ ਸ਼ਬਦ ਹੈ ਉਹ ਅੰਦਰ ਨਹੀਂ ਵਸਿਆ। ਸਤਿਗੁਰ ਨੇ ਆਖਿਆ ਸਤਨਾਮ ਦਾ ਜਾਪ ਕਰੋ, ਪਰ ਉਹ ਤਾਂ ਕਰ ਨਹੀਂ ਰਹੇ, ਤਾਂ ਹੀ ਦੁਖੀ ਆ। ਸਮਾਜ ਵੱਲੋਂ, ਸਰੀਰ ਵੱਲੋਂ ਭਾਵੇਂ ਸੁੱਖ ਹੋਵੇਗਾ, ਪਰ ਮਾਨਸਿਕ ਦੁਖੀ ਜ਼ਿਆਦਾ। ਹਰ ਬੰਦਾ ਮਨ ਕਰਕੇ ਦੁਖੀ ਹੈ। ਜਿਹਦੇ ਹਿਰਦੇ ਵਿਖੇ ਗੁਰੂ ਕਾ ਸ਼ਬਦ ਬਹਿ ਗਿਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਮ ਸੁਹਾਵਾ ਰਾਮ ਰਾਜੇ, ਉਹਦਾ ਹਿਰਦਾ ਸੁਭਾਏਮਾਨ ਹੋ ਜਾਏਗਾ, ਬਾਗੋ ਬਾਗ ਖਿੜ ਜਾਵੇਗਾ, ਜਿਸ ਹਿਰਦੇ ਵਿਖੇ, ਮਨ ਵਿਖੇ ਵਾਹਿਗੁਰੂ ਸ਼ਬਦ ਦਾ ਵਾਸਾ ਹੋ ਗਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਨ, ਸਮੁੱਚੇ ਖਾਲਸੇ ਪੰਥ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਆਓ ਗੁਰਮੁਖ ਪਿਆਰਿਓ, ਲੜੀਵਾਰ ਪਾਵਨ ਇਤਿਹਾਸ ਦੀ ਵਿਚਾਰ ਕਵੀ ਸੰਤੋਖ ਸਿੰਘ ਜੀ ਬਿਆਨ ਕਰ ਰਹੇ ਹਨ। ਪਿਛਲੇ ਪ੍ਰਕਰਣਾਂ ਵਿਖੇ ਆਪ ਜੀ ਨੇ ਸ਼ਰਵਣ ਕੀਤਾ ਹੈ ਕਿ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਕੋਠੇ ਸਾਹਿਬ ਵਿਖੇ ਜਾ ਕੇ ਆਪ ਬਿਰਾਜਮਾਨ ਹੋ ਗਏ। ਸੰਗਤਾਂ ਨੂੰ ਚਿੰਤਾ ਪੈ ਗਈ, ਗੁਰੂ ਦੇ ਦਰਸ਼ਨ ਤੋਂ ਬਿਨਾਂ ਜਿਉਣਾ ਔਖਾ ਹੈ, ਦਰਸ਼ਨ ਨਹੀਂ ਹੁੰਦੇ ਤਾਂ ਇੱਕ ਘੜੀ ਵੀ ਰਿਹਾ ਨਹੀਂ ਜਾਂਦਾ। ਤੇ ਗੁਰੂ ਕੇ ਰੱਬ ਦੇ ਪਿਆਰਿਆਂ ਨੇ ਅਰਦਾਸ ਬੇਨਤੀ ਕੀਤੀ ਬਾਬਾ ਬੁੱਢਾ ਜੀ ਦੇ ਹਜ਼ੂਰ ਕਿ ਮਹਾਂਪੁਰਸ਼ੋ, ਤੁਸੀਂ ਬਖਸ਼ਿਸ਼ ਕਰੋ, ਸਤਿਗੁਰ ਨੂੰ ਲੱਭ ਕੇ ਲੈ ਕੇ ਆਓ। ਬਾਬਾ ਬੁੱਢਾ ਜੀ ਨੇ ਤੇ ਲੋਕੀ ਦਾ ਧਿਆਨ ਧਾਰਿਆ, ਨਿਗਾਹ ਗਈ ਉਸ ਅਸਥਾਨ ਤੇ ਜਿੱਥੇ ਸਤਿਗੁਰ ਜੀ ਆਪਣੇ ਸੁਭਾਅ ਵਿਖੇ ਲੀਨ, ਆਪਣੇ ਧਿਆਨ ਵਿਖੇ ਮਹਾਰਾਜ ਮਗਨ ਹੋਏ। ਤੇ ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਆਖਿਆ ਕਿ ਚਲੋ ਅਸੀਂ ਗੋਬਿੰਦਵਾਲ ਸਾਹਿਬ ਚੱਲਨੇ ਆ, ਉੱਥੇ ਜਾ ਕੇ ਪਤਾ ਕਰਨਾ ਕਿ ਸਤਿਗੁਰ ਜੀ ਕਿਸ ਪਾਸੇ ਗਏ। ਸਤਿਗੁਰ ਜੀ, ਬਾਬਾ ਬੁੱਢਾ ਜੀ ਗੋਬਿੰਦਵਾਲ ਸਾਹਿਬ ਆਏ, ਪਹਿਲਾਂ ਅਰਦਾਸ ਕੀਤੀ, ਮਹਾਰਾਜ ਬਖਸ਼ਿਸ਼ ਕਰੋ, ਆਪ ਸੰਗਤਾਂ ਨੂੰ ਸੁੱਖ ਦੀ ਦਾਤ ਬਖਸ਼ੋ, ਆਪਣੇ ਦਰਸ਼ਨ ਬਖਸ਼ੋ। ਤੇ ਫਿਰ ਸਤਿਗੁਰਾਂ ਦੀ ਘੋੜੀ ਨੂੰ ਤਿਆਰ ਪਰ ਤਿਆਰ ਕਰਕੇ ਸੰਗਤ ਪਛਾ ਪਛਾ ਕੀਰਤਨ ਗਾਇਨ ਕਰਦੇ ਹੋਏ, ਘੋੜੀ ਅਗਾਂ ਅਗਾਂ, ਗੁਰਮੁਖ ਪਿਆਰੇ ਪਛਾ ਪਛਾ ਜਾ ਰਹੇ। ਘੋੜੀ ਉੱਥੇ ਪਹੁੰਚ ਗਈ ਜਿੱਥੇ ਸਤਿਗੁਰ ਜੀ ਕੋਠੇ ਸਾਹਿਬ ਵਿਖੇ, ਸਮਾਧੀ ਵਿਖੇ ਲੀਨ ਬੈਠੇ ਹੋਏ। ਘੋੜੀ ਨੇ ਪ੍ਰਕਰਮਾ ਕੀਤੀਆਂ, ਸਾਹਮਣੇ ਜਾ ਕੇ ਹਿਣਕ ਪਈ ਤੇ ਮੱਥਾ ਟੇਕਿਆ, ਸੀਸ ਨਿਵਾਇਆ। ਬਾਬਾ ਬੁੱਢਾ ਜੀ ਨੇ ਦੇਖਿਆ ਇਹਦਾ ਦਰਵਾਜ਼ਾ ਕਿਸ ਪਾਸੇ ਹੈ, ਚਾਰੋ ਪਾਸੇ ਨਿਗਾਹ ਪਾਈ, ਕੁਛ ਅੱਖਰ ਲਿਖੇ ਹੋਏ। ਉਹ ਅੱਖਰ ਇਹ ਸਨ, ਜਿਹੜਾ ਵੀ ਸਿੱਖ ਕੁੰਡਾ ਖੋਲੇਗਾ, ਅਸੀਂ ਉਹਦੇ ਗੁਰੂ ਨਹੀਂ, ਉਹ ਸਾਡਾ ਸਿੱਖ ਨਹੀਂ। ਕਿਹੜਾ ਰੱਬ ਦਾ ਪਿਆਰਾ ਸਿੱਖੀ ਤੋਂ ਖਾਰਜ ਹੋਵੇ? ਸਾਰੇ ਡਰਦੇ ਹਨ। ਗੁਰਮੁਖਾਂ ਨੇ ਆਖਿਆ ਬਾਬਾ ਜੀ ਤੁਸੀਂ ਬਖਸ਼ਿਸ਼ ਕਰੋ, ਕੁਛ ਢੰਗ ਵਰਤੋ, ਤਰੀਕਾ ਵਰਤੋ। ਤੇ ਮਹਾਂਪੁਰਸ਼ਾਂ ਕੋਲ ਯੁਕਤੀ ਹੁੰਦੀ ਹੈ, ਯੁਕਤੀ ਵਰਤੀ, ਪੱਛਮ ਵਾਲੇ ਪਾਸੇ ਤੇ ਮੂੰਹ ਹੈ, ਜਿਹੜੀ ਸਨ ਸਾਹਿਬ ਹੈ ਉਹ ਪੂਰਬ ਵਾਲੇ ਪਾਸੇ ਨੂੰ ਹੈ। ਪਿਛਲੇ ਪਾਸੇ ਜਾ ਕੇ ਮਹਾਂਪੁਰਸ਼ਾਂ ਨੇ ਉੱਥੇ ਸਨ ਲਗਾ ਦਿੱਤੀ, ਵੱਡਾ ਮੋਹਰਾ ਕਰਤਾ ਤੇ ਉਥੋਂ ਅੰਦਰ ਵੜ ਗਏ। ਜਾ ਕੇ ਦਰਸ਼ਨ ਕੀਤੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ, ਦਰਸ਼ਨ ਕਰਕੇ ਨਿਹਾਲੋ ਨਿਹਾਲ ਸਤਿਗੁਰ ਜੀ ਆਪਣੇ ਸੁਭਾਅ ਵਿਖੇ ਲੀਨ ਹੋਏ ਹਨ। ਮਹਾਂਪੁਰਸ਼ਾਂ ਨੇ ਚਰਨਾਂ ਤੇ ਹੱਥ ਲਾਇਆ, ਸਪਰਸ਼ ਕੀਤਾ, ਸਮਾਧੀ ਖੁੱਲੀ ਤੇ ਮਹਾਰਾਜ ਜੀ ਨੇ ਆਖਿਆ ਬਾਬਾ ਜੀ ਤੁਸੀਂ ਕਿੱਧਰ? ਤੁਸਾਂ ਨੇ ਸਾਡਾ ਹੁਕਮ ਨਹੀਂ ਮੰਨਿਆ। ਤੇ ਮਹਾਂਪੁਰਸ਼ਾਂ ਨੇ ਆਖਿਆ, ਮਹਾਰਾਜ ਤੁਹਾਡਾ ਹੁਕਮ ਸਿਰ ਮੱਥੇ ਤੇ ਪ੍ਰਵਾਨ ਹੈ, ਪਰ ਮੈਂ ਪਿਛਲੇ ਪਾਸੇ ਤੋਂ ਆਇਆ, ਅਗਾਂਹ ਤੋਂ ਨਹੀਂ ਆਇਆ। ਸਤਿਗੁਰੂ ਜੀ ਬਖਸ਼ਿਸ਼ ਕਰੋ, ਸੰਗਤਾਂ ਨੂੰ ਦਰਸ਼ਨ ਦਵੋ, ਆਪ ਜੀ ਬਾਹਰ ਆਵੋ। ਤੇ ਗੁਰੂ ਅਮਰਦਾਸ ਜੀ ਆਖਣ ਲੱਗੇ, ਧੰਨ ਬਾਬਾ ਬੁੱਢਾ ਜੀ, ਤੁਸੀਂ ਧੰਨੋ ਜਿਨ੍ਹਾਂ ਨੇ ਗੁਰਸਿੱਖਾਂ ਦੇ ਪਰਉਪਕਾਰ ਲਈ ਇਹ ਵੱਡਾ ਕਾਰਜ ਕੀਤਾ ਹੈ। ਤੇ ਆਓ ਇਸ ਤੋਂ ਅਗਲੀ ਵਿਚਾਰ, ਜਿਵੇਂ ਗੁਰੂ ਨਾਨਕ ਪਾਤਸ਼ਾਹ, ਗੁਰੂ ਕਲਗੀਧਰ ਪਾਤਸ਼ਾਹ, ਗੁਰੂ ਗ੍ਰੰਥ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਸਾਰੇ ਗੁਰਮੁਖ ਪਿਆਰੇ ਇਹ ਵਿਚਾਰ ਮਿਲ ਕੇ ਸਰਵਣ ਕਰੀਏ ਜੀ। ਸਾਰੇ ਗੁਰਮੁਖ ਆਪਣੀ ਸੁਰਤੀ ਬਿਰਤੀ ਕਾਦਰ ਕਰਦੇ ਹੋਏ ਸ਼ਰਧਾ ਸਤਿਕਾਰ ਨਾਲ ਗੱਜ ਵੱਜ ਕੇ ਉਚਾਰਨ ਕਰੋ ਜੀ, ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ। ਕਿਉਂ ਪਈ ਤੀਨ ਲੋਕ ਪਰ ਹੁਕਮ ਤੁਮਾਰਾ, ਬੈਠੋ ਤੁਮ ਕਿਸ ਤੇ ਡਰਦਾਰਾ।
ਬਾਬਾ ਬੁੱਢਾ ਜੀ ਬੇਨਤੀ ਕਰਦੇ, ਥੋੜੀ ਬੇਨਤੀ ਵੀ ਕਰ ਰਹੇ, ਥੋੜਾ ਜਿਹਾ ਆਪਣਾ ਰੋਸ ਵੀ ਪ੍ਰਗਟ ਕਰ ਰਹੇ, ਕਿ ਮਹਾਂਪੁਰਸ਼ਾਂ ਨੂੰ ਹੱਕ ਹੈ ਆਪਣੇ ਗੁਰੂ ਸਾਹਮਣੇ ਬੇਨਤੀ ਵੀ ਕਰਨੀ, ਆਪਣਾ ਗੁੱਸਾ ਵੀ ਕੱਢਣਾ ਕਿ ਸਤਿਗੁਰੂ ਜੀ ਤੁਹਾਨੂੰ ਕੋਈ ਡਰ ਹੈ? ਤੁਸੀਂ ਇੱਥੇ ਬੈਠੇ ਹੋ, ਤੁਸੀਂ ਤ੍ਰਿਲੋਕੀ ਦੇ ਮਾਲਕ ਹੋ, ਤ੍ਰਿਕਾਲਦਰਸ਼ੀ ਹੋ, ਗੁਰੂ ਤਾਂ ਨਿਰਭਉ ਹੁੰਦਾ, ਤੁਹਾਨੂੰ ਕਾਹਦਾ ਡਰ ਹੈ?
ਨਿਕਸੋ ਵੈਰ ਦਿਖਾਓ ਦਰਸ਼ਨ, ਕਰੈ ਸੰਗਤ ਪਾਇਨ ਪਰਸਨ।
ਆਪ ਜੀ ਬਾਹਰ ਆਓ, ਸੰਗਤਾਂ ਨੂੰ ਦਰਸ਼ਨ ਬਖਸ਼ੋ, ਸੰਗਤਾਂ ਬਾਹਰ ਵਿਆਕੁਲ ਖੜੀਆਂ ਹਨ ਤੁਹਾਡੇ ਦਰਸ਼ਨ ਲਈ, ਉਹ ਚਾਹੁੰਦੇ ਹਨ ਕਿ ਕਦੋਂ ਗੁਰੂ ਜੀ ਬਾਹਰ ਆਣ, ਅਸੀਂ ਦਰਸ਼ਨ ਕਰੀਏ।
ਅੰਗਦ ਕੀ ਸਿਮਰੋ ਸਿੱਖਿਆ, ਨਾਮ ਜਪਾਏ ਕਰੋ ਸਿੱਖ ਰੱਖਿਆ।
ਸਤਿਗੁਰੂ ਜੀ ਜੋ ਸਿੱਖਿਆ ਹੈ ਵੱਡੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਪਾਤਸ਼ਾਹ ਦੀ, ਉਹ ਸਿੱਖਿਆ ਨੂੰ ਯਾਦ ਕਰੋ। ਸਤਿਗੁਰੂ ਸਾਹਿਬ ਜੀ ਨੇ ਆਖਿਆ ਸੀ ਕਿ ਪੁਰਖਾ ਆਪ ਨਾਮ ਜਪਣਾ, ਨਾਮ ਜਪਾਉਣਾ, ਸੰਗਤ ਨੂੰ ਦਰਸ਼ਨ ਦੇਣੇ ਹਨ, ਸੰਗਤ ਦੀ ਬਾਹ ਫੜਨੀ ਹੈ। ਸਤਿਗੁਰੂ ਜੀ ਉਸ ਸਿੱਖਿਆ ਨੂੰ ਯਾਦ ਕਰੋ, ਸਾਡੀ ਬਾਂਹ ਫੜੋ, ਤੇ ਅਸੀਂ ਗੁਰੂ ਤੋਂ ਬਿਨਾਂ ਡਾਵਾਂ ਡੋਲ ਹੋ ਰਹੇ ਹਾਂ।
ਸ੍ਰੀ ਅਮਰ ਪ੍ਰਸੰਨ, ਕਹੋ ਬਿਰਧ ਕੋ ਤੁਮ ਬੋ ਧੰਨ।
ਬਾਬਾ ਬੁੱਢਾ ਜੀ ਦੀ ਜਦੋਂ ਇਹ ਬੇਨਤੀ ਸੁਣੀ ਸਤਿਗੁਰਾਂ ਨੇ, ਸਤਿਗੁਰੂ ਜੀ ਆਖਣ ਲੱਗੇ, ਮਹਾਰਾਜ ਮਹਾਂਪੁਰਸ਼ੋ ਤੁਸੀਂ ਧੰਨੋ, ਬਾਬਾ ਜੀ ਤੁਸੀਂ ਸਿੱਖੀ ਦੇ ਸੰਭੋ, ਤੁਹਾਡੇ ਤੋਂ ਵੱਧ ਸਿੱਖੀ ਦਾ ਕਿਸੇ ਨੂੰ ਪਤਾ ਨਹੀਂ, ਤੁਸੀਂ ਬੜਾ ਵੱਡਾ ਉਪਕਾਰ ਕਰ ਰਹੇ ਹੋ, ਆਪ ਜੀ ਧੰਨ ਹੋ।
ਪਰਉਪਕਾਰ ਹੇਤ ਸਭ ਕਰਿਓ, ਸਿੱਖੀ ਕੋ ਸਤੰਭ ਵੈ ਤਿਰਿਓ।
ਤੁਹਾਨੂੰ ਤਾਂ ਪਤਾ ਵੀ ਅਸੀਂ ਕਿੱਥੇ ਆ, ਪਰ ਤੁਸਾਂ ਨੇ ਸਿੱਖਾਂ ਦੇ ਭਲੇ ਲਈ ਇਹ ਬਹੁਤ ਵੱਡਾ ਉਪਕਾਰ ਕੀਤਾ ਹੈ, ਆਪ ਜੀ ਸਿੱਖੀ ਦੇ ਸਤੰਭ ਹੋ, ਮੋਢੀ ਹੋ।
ਮਤ ਸਰ ਪਾਵਕ ਜਵਲਤ ਮਾਨਾ, ਈਂਧਨ ਧੀਰਜ ਗਿਆਨ ਰੋ ਧਿਆਨਾ।
ਪਰ ਇਸ ਸੰਸਾਰ ਵਿਖੇ ਈਰਖਾ ਰੂਪੀ ਅੱਗ ਬਲ ਰਹੀ ਹੈ, ਆਖੋ ਸਤਨਾਮ ਸ੍ਰੀ ਵਾਹਿ, ਥਾਂ ਥਾਂ ਤੇ ਈਰਖਾ। ਅਸੀਂ ਬਹੁਤੇ ਦੁਖੀ ਹੋ ਰਹੇ ਹਾਂ ਈਰਖਾ ਵਾਸਤੇ, ਦੂਜਾ ਬੰਦਾ ਅਮੀਰ ਕਿਉਂ ਹੋ ਗਿਆ, ਕੋਠੀਆਂ ਖੜੀਆਂ ਕਰ ਲਈਆਂ, ਕਾਰਾਂ ਆ ਗਈਆਂ, ਆਪਣਾ ਸੁੱਖ ਹੈ, ਦੂਜੇ ਦਾ ਸੁੱਖ ਵੱਧ ਹੈ, ਤਾਂ ਸੜ ਰਹੇ ਹਾਂ, ਤਾਂ ਦੁਖੀ ਹੋ ਰਹੇ ਹਾਂ। ਇਹ ਈਰਖਾ ਦੀ ਅੱਗ ਹਰ ਇੱਕ ਦੇ ਹਿਰਦੇ ਚ ਬਲ ਰਹੀ ਹੈ, ਜਿਸ ਅੱਗ ਵਿਖੇ ਹਰ ਬੰਦਾ ਸੜ ਰਿਹਾ ਹੈ, ਚੰਗੇ ਗੁਣ, ਗਿਆਨ, ਧਿਆਨ, ਯੁਕਤੀ ਆਦਿ ਜੋ ਵੀ ਚੰਗੇ ਗੁਣ ਹਨ, ਉਹ ਸਾਰੇ ਇੰਦਰ ਵਾਂਗ, ਲੱਕੜਾਂ ਵਾਂਗ, ਬਾਲਣ ਵਾਂਗ ਅੰਦਰ ਸੜ ਰਹੇ ਹਨ।
ਇਸ਼ਤਾਸ਼ਨੀ ਆਸ ਦੁਖਦਾਈ, ਪੂਰੇ ਨਾਰਾਜ ਤ੍ਰਿਲੋਕੀ ਪਾਈ।
ਇਹ ਈਰਖਾ ਦੀ ਅੱਗ ਹਰ ਥਾਂ ਬਲ ਰਹੀ ਹੈ, ਇਹ ਰਾਕਸ਼ਸਨੀ ਹੈ, ਆਦਮ ਖੋਰ ਦੇ ਸਮਾਨ ਸਭ ਨੂੰ ਖਾ ਰਹੀ ਹੈ। ਤਿੰਨ ਲੋਕਾਂ ਦਾ ਪਦਾਰਥ, ਤਿੰਨ ਲੋਕ, ਮਾਤ ਲੋਕ, ਪਤਾਲ ਲੋਕ, ਸਵਰਗ ਲੋਕ, जितने पदार्थ जितने चंगे गुण हैं ईरखा की अग विखे पा दो, उन्हें सब काबूल कर लेने, अपने दीन कर लेने। जेड़ा भी पदार्थ ईरखा की अग विखे पै गया उन्हें सड़ के सौ हो जाना है।
ब्रह्मादक जिन जीते सारे कलयुग के नर कौन बिचारे।
कलयुग के जीव की हन कुछ नहीं, जिस ईरखा ने ब्रह्मा आदिक देवते जीत ले अपने काबू कर ले सब साड़ छड़िया है, ते कलयुग के जीव तो एक मामूली जे हन, इना दे बस कुछ भी नहीं।
चाल कली काल बिथारी पंडित मूडन सब धारे।
इसने बड़ा भैड़ा रस्ता ताल कीता होया, बहु कुचाल कुचाल भैड़ा रस्ता, ते इस ईरखा दी अग विखे पंडित विद्वान भी सड़ रहे हैं, मूर्ख भी सड़ रहे हैं। विद्वान आखद है कि दूजा बंदा मेरे तो वड्डा क्यों हो गया, ज्ञानवान क्यों हो गया, तम भी सड़ रहे। पंडित तां रोंदा है कि उहदा ज्ञान खोया जा रहा। पंडित रोवे ज्ञान गवाए, ज्ञान खत्म हो रहा तां भी रो रहा, मूर्ख भी रो रहे। ईरखा दी अग हर एक नू काबू कर रही है, जिसने वड्डे वड्डे स्याणे अते मूर्ख सब नू काबू कीता होया है।
इसको त्रास बिलोक विशाला आन छपे को इस काला।
इस करके बाबा जी सानू डर है उस ईरखा दी अग दा, कि बाबा दातू जी साडे नाल ईरखा कर दे, असी उस ईरखा तो डरदे होए इस कोठे विखे आके गुप्त हो गए हां। सानू यही डर है कि ईरखा गुरु घर ना आ जावे, पर आ गई है। अज कल भी ए ईरखा ही है। दूजा रागी मेरे तो वड्डा क्यों हो गया, दूजा ज्ञानी मेरे तो वड्डा क्यों हो गया। जो गुरु ने देना है वो दे ही देना है। मंगना ते गुरु तो ए है सतगुर अपनी बख्शिश करो, नाम बख्शो हिरदा शांत करो, हिरदे विखे नाम दा किणका बख्श दो, सब ईरखा नु दूर करो। बस इस ईरखा ने ता हर एक नु साड़िया होया है, इस तो डरदे होए असी इथे लुक गए हां।
बिरद ने पुन बाक बखाने सब कोतक तुमने ए थाने।
बाबा बुढ़ा जी ने जद सुनिया सतगुरा तो बाबा बुढ़ा जी मुस्कुरा पे, महाराज तुसी ता सब कोतक आप कर रहे हो, किसे नू ईरखा देनी वो तुहाडे वास है, किसे नू सतोगुण देना तुहाडे वास है, किसे नू ज्ञान देना वो तुहाडे वास है। तुहाडे तो बाहर कुछ भी नहीं, ज्ञान ध्यान तुसी देने वाले हो, चंगे बुरे कर्म करवाने वाले तुसी हो, तुहाडे तो बाहर कुछ भी नहीं। क्यों? गुरु कलगीधर पातशाह बयान कर दे कि अज्ञान भी उहदा स्वरूप है। नमो अंधकारे, नमस्कार है अंधकार नू, अज्ञान नू, अविद्या नू, वो भी रब दा स्वरूप है। सतगुरु जी तुसी आप ही अज्ञानी बने हुए हो, आप ही ज्ञानी हो, आप ही सत संतोखी हो, ते आप ही विपचारी बने हुए हो, तुहाडे तो बार कुछ भी नहीं।
अपनी लीला आप निहारो, किसे उपावो किसे संगारो।
तुहाडी लीला है, कहूं निज नार कहूं पर नार के निकेत हो, कविता जदी बन के बैठे हो, कदी विचारी बने हो, तुहाडी लीला है, तुहाडे कोतक हन, तुसी जानदे हो असी नहीं जानदे।
अब जीवन के जीव विशाला देव जीव का तुम सब काला।
जितने दुनिया दे जीव है ना उना जीवा नू आप जी रोजी रोटी दे रहे हो। रोजी रोटी भी कई प्रकार दी, एक रोजी रोटी ए है किसे गुरमुख नू सत्ती भुख लग गई, संतोख दी भुख लग गई, शुभ गुणा दी भुख लग गई, ए भी भुख है। ते किसे मानमुख नू भुख लग गई निंदा दी, अविद्या दी, अज्ञानता दी, विषय विकारा दी, ए भी भुख है। ਸਤਿਗੁਰ ਜੀ ਤੁਸੀਂ ਆਪ ਹੀ ਨਿਵਾਣ ਵਾਲੇ ਹੋ, ਕਿਸੇ ਨੂੰ ਸੰਤੋਖ ਬਖਸ਼ਿਆ ਉਹ ਤੁਹਾਡੀ ਬਖਸ਼ਿਸ਼ ਹੈ, ਕਿਸੇ ਨੂੰ ਤੁਸਾਂ ਨੇ ਮਨਮੁਖਤਾ ਬਖਸ਼ੀ ਹੈ ਉਹ ਵੀ ਤੁਹਾਡੀ ਰਹਿਮਤ ਹੈ, ਤੁਹਾਡੇ ਤੋਂ ਬਾਹਰ ਕੁਛ ਵੀ ਨਹੀਂ।
ਸੰਗਤ ਬਿਆਕੁਲ ਆਪਣੀ ਜਾਨੋ ਬਿਰਦ ਕਿਰਪਾਲ ਸਦੀਵ ਵਿਚਰੀਐ।
ਇਹ ਮਹਾਰਾਜ ਆਪਣਾ ਬਿਰਦ ਸੰਭਾਲੋ,
ਦਰਸ਼ਨ ਦਿਓ ਕਸ਼ਟ ਤੋਂ ਆਨੋ,
ਸਾਨੂੰ ਦਰਸ਼ਨ ਦਵੋ। ਤੁਹਾਡਾ ਬਿਰਦ ਹੈ ਜਿਹੜਾ ਗੁਰੂ ਦੀ ਸ਼ਰਨ ਆ ਜਾਵੇ, ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸਵਾਮੀ ਛੰਦਾ। ਅਸੀਂ ਸਾਰੇ ਸੰਗਤ ਮਿਲ ਕੇ ਤੁਹਾਡੀ ਸ਼ਰਨ ਆਏ ਆ, ਆਪ ਜੀ ਸਾਨੂੰ ਦਰਸ਼ਨ ਬਖਸ਼ੋ,
ਕਰੇ ਕਾਮਨਾ ਪੂਰਨ ਕਰੀਏ।
ਸਾਡੀ ਕਾਮਨਾ ਸਤਿਗੁਰੂ ਜੀ ਆਪ ਜੀ ਪੂਰਨ ਕਰੋ।
ਬੇਨਤੀ ਸੁਣ ਕੇ ਬਾਕੀ ਉਚਾਰਾ, ਉਠੋ ਆਪ ਅਬ ਖੋਲੋ ਦੁਆਰਾ।
ਬਾਬਾ ਬੁੱਢਾ ਜੀ ਦੀ ਜਦੋਂ ਬੇਨਤੀ ਸੁਣੀ ਮਹਾਰਾਜ ਜੀ ਨੇ, ਸਤਿਗੁਰੂ ਜੀ ਆਖਣ ਲੱਗੇ ਬਾਬਾ ਜੀ ਹੁਣ ਉਠੋ, ਕੁੰਡਾ ਖੋਲੋ, ਦੁਆਰ ਖੋਲੋ, ਤੁਸਾਂ ਨੇ ਪਰਉਪਕਾਰ ਕੀਤਾ ਹੈ, ਹੁਣ ਇੱਕ ਉਪਕਾਰ ਹੋਰ ਵੀ ਕਰੋ, ਉੱਠ ਕੇ ਇਹ ਕੁੰਡਾ ਖੋਲੋ।
ਸੰਗਤ ਕੋ ਦਰਸਾਓ ਭਲੇਰੇ, ਇਹ ਉਪਕਾਰ ਹੋਏ ਸਭ ਤੇਰੇ।
ਇਹ ਤੁਹਾਡਾ ਹੀ ਉਪਕਾਰ ਹੈ, ਤੁਸੀਂ ਸੰਗਤ ਨੂੰ ਇੱਥੇ ਲੈ ਕੇ ਆਇਓ, ਹੁਣ ਇੱਕ ਉਪਕਾਰ ਹੋਰ ਕਰੋ, ਸੰਗਤ ਨੂੰ ਸਾਡੇ ਦਰਸ਼ਨ ਬਖਸ਼ੋ। ਅਸੀਂ ਵੀ ਤਿਆਰ ਹਾਂ ਕਿ ਸੰਗਤ ਕੁਛ ਗੁਣਾਂ ਨੂੰ ਗ੍ਰਹਿਣ ਕਰੇ, ਦਰਸ਼ਨ ਕਰੇ, ਗਿਆਨ ਲਵੇ। ਉਠੋ ਸਾਡੇ ਦਰਸ਼ਨ ਕਰਾਵੋ ਸੰਗਤ ਨੂੰ।
ਹੁਣ ਕੈ ਬਿਰਦ ਬਿਲੰਦੇ ਅਨੰਦਿਓ, ਤੁਰਨ ਉੱਠਿਓ ਗੁਰੂ ਪਗ ਬੰਦਿਓ।
ਧੰਨ ਧੰਨ ਬਾਬਾ ਬੁੱਢਾ ਜੀ ਇਕਦਮ ਉਠੇ ਤੇ ਉੜਦੇ ਸਾਰ ਕੁੰਡਾ ਖੋਲਣ ਲੱਗੇ ਤੇ ਅੰਦਰੋਂ ਹਿਰਦਾ ਬਾਗੋ ਬਾਗ ਆਨੰਦ ਖਿੜਿਆ ਹੋਇਆ। ਕਿਉਂ? ਸਤਿਗੁਰੂ ਜੀ ਆਪ ਆਗਿਆ ਦੇ ਰਹੇ, ਉਠੋ ਤੇ ਕੁੰਡਾ ਖੋਲੋ, ਤੇ ਬਾਬਾ ਜੀ ਇਹ ਸੁਣਦੇ ਸਾਰ ਆਨੰਦ ਵਿਖੇ ਆ ਗਏ ਹਨ।
ਇੰਟ ਕਾ ਖੋਲਿਓ ਦੁਆਰਾ, ਸਭ ਸੰਗਤ ਕੋ ਤਬੈ ਉਚਾਰਾ।
ਇੱਟਾਂ ਢਾ ਕੇ ਦਰਵਾਜਾ ਖੋਲਿਆ, ਸਭ ਸੰਗਤਾਂ ਨੂੰ ਆਖਿਆ ਵੀ ਸਾਰੇ ਗੁਰਮੁਖ ਪਿਆਰੇ ਆ ਜਾਓ, ਸਤਿਗੁਰੂ ਜੀ ਆਪ ਲਾ ਰਹੇ ਭਾਈ ਦਰਸ਼ਨ ਕਰ ਲਵੋ। ਜਿਹੜਾ ਦੜਾ ਦਰਸ਼ਨ ਕਰੇਗਾ ਨਿਹਾਲੋ ਨਿਹਾਲ ਹੋਵੇਗਾ। ਦਰਸ਼ਨ ਦੇਖ ਜੀਵਾ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਮੇਰਾ। ਆਪਣਾ ਕਰਮ ਪੂਰਾ ਕਰੋ, ਕਰਮ ਬਖਸ਼ਿਸ਼ ਪ੍ਰਾਪਤ ਕਰੋ ਗੁਰੂ ਤੋਂ। ਬਖਸ਼ਿਸ਼ ਇਹ ਹੈ ਗੁਰੂ ਦੇ ਦਰਸ਼ਨ ਕਰੋ, ਸਾਰੇ ਗੁਰਸਿੱਖ ਆਨੰਦ ਮਾਣੋ।
ਦਿਕਤ ਹੁਤੀ ਸੁਨ ਬਿਰਧ ਕੀ ਆਗਿਆ, ਅਰਖਤ ਪਈ ਪ੍ਰੇਮ ਰਸ ਪਾਗਿਆ।
ਸੰਗਤ ਤਾਂ ਪਹਿਲਾਂ ਹੀ ਤਿਆਰ ਹੈ, ਕਦੋਂ ਬਾਬਾ ਜੀ ਸਾਨੂੰ ਆਗਿਆ ਬਖਸ਼ਣ, ਅਸੀਂ ਅੰਦਰ ਜਾ ਕੇ ਦਰਸ਼ਨ ਕਰੀਏ। ਜਦੋਂ ਸੰਗਤ ਨੇ ਸੁਣਿਆ ਹੈ ਵੀ ਆਓ ਸਾਰੇ ਗੁਰਮੁਖ ਪਿਆਰੇ ਸਤਿਗੁਰਾਂ ਦੇ ਦਰਸ਼ਨ ਕਰੋ, ਸੰਗਤ ਇਹੀ ਉਡੀਕ ਕਰ ਰਹੀ ਹੈ।
ਹੁਮ ਹੁਮ ਆਏ ਸੰਗਤ ਸਭ ਆਈ, ਭਈ ਪੀਰ ਤੈ ਥਾਏ ਨਾ ਪਾਈ।
ਗੁਰਮੁਖ ਪਿਆਰੇ ਦਰਸ਼ਨ ਤੇ ਅਭਲਾਖੀ ਸਤ ਸੰਗਤ ਦੇ ਪਿਆਰੇ ਹੁਮ ਹੁਮ ਆ ਕੇ ਅੰਦਰ ਆਣ ਲੱਗੇ, ਜਿਵੇਂ ਗੁੜ ਤੇ ਮੱਖੀਆਂ ਆਉਂਦੀਆਂ, ਮੱਖੀਆਂ ਤੇ ਛੋਟੀ ਜੀਆਂ ਇੱਕ ਮਿਸਾਲ ਹੈ ਛੋਟੀ ਜੀ, ਪਰ ਗੁਰੂ ਤਾਂ ਗੁੜ ਤੋਂ ਵੱਧ ਮਿੱਠਾ ਹੈ ਤੇ ਰੱਬ ਦੇ ਪਿਆਰੇ ਤਾਂ ਉਸ ਰਸ ਨੂੰ ਚਾਹੁਣ ਲਈ, ਮੱਖੀ ਚਾਹੁੰਦੀ ਹੈ ਸਵਾਦ ਨੂੰ, ਪਰ ਗੁਰਮੁਖ ਪਿਆਰੇ ਆਤਮਕ ਆਨੰਦ ਨੂੰ ਲੈਣ ਲਈ, ਗੁਰੂ ਦੇ ਦਰਸ਼ਨ ਕਰਨ ਲਈ ਹੁਮ ਹੁਮਾ ਕੇ ਅੰਦਰ ਆਣ ਲੱਗੇ ਹਨ।
ਪਦ ਪੰਕਜ ਪਰਸੈ ਕਰ ਬੰਦਾ, ਦਰਸੈ ਸਤਿਗੁਰ ਹਿਰਦੈ ਆਨੰਦ।
ਗੁਰਮੁਖ ਪਿਆਰੇ ਮੱਥਾ ਟੇਕਦੇ ਗੁਰੂ ਚਰਨ ਕਮਲਾਂ ਤੇ, ਗੁਰੂ ਦੇ ਦਰਸ਼ਨ ਕਰਦੇ ਜਿਹੜਾ ਗੁਰੂ ਦਾ ਮੁਖੜਾ ਹੈ ਉਹ ਕਮਲ ਦੇ ਵਾਂਗ ਖਿੜਿਆ ਹੋਇਆ, ਉਸ ਮੁਖੜੇ ਨੂੰ ਦਰਸ਼ਨ ਕਰਦੇ ਹੋਏ ਗੁਰਮੁਖ ਪਿਆਰੇ ਵੀ ਖਿੜਦੇ ਹਨ।
ਕਰੈ ਉਪਾਇਨ ਪ੍ਰੇਮ ਬਦਾਵੈ, ਜੈ ਜੈਕਾਰ ਉਚਾਰ ਸੁਣਾਵੈ।
ਗੁਰਮੁਖ ਆਪਣੀਆਂ ਪ੍ਰੇਮ ਦੀਆਂ ਭੇਟਾਂ ਅਰਪਣ ਕਰਦੇ, ਕੌਡੀ ਅਗਰ ਭਾਗ ਰੱਖੇ, ਜਿਸ ਜਿਸ ਗੁਰਸਿੱਖ ਕੋਲ ਜੋ ਵੀ ਭੇਟਾ ਹੈ, ਜੋ ਵੀ ਅਕੋਰ ਹੈ, ਗੁਰਮੁਖ ਪਿਆਰੇ ਆਪਣੀਆਂ ਭਟੇਵਾਂ ਸਤਿਗੁਰ ਨੂੰ ਅਰਪਣ ਕਰਦੇ ਹਨ।
ਸਭ ਸੰਗਤ ਬੈਠੀ ਅਰਖਾਏ, ਪੇਟਨ ਕੇ ਅੰਬਾਰ ਲਗਾਏ।
ਸਭ ਸੰਗਤ ਦਰਸ਼ਨ ਕਰ ਰਹੀ ਹੈ ਤੇ ਜਿਹੜੇ ਦਰਸ਼ਨ ਕਰਦੇ ਉਹ ਬਹਿ ਜਾਂਦੇ, ਗੁਰਮੁਖ ਹੋਰ ਆਈ ਜਾਂਦੇ, ਆਪਣੀਆਂ ਭੇਟਾਵਾਂ ਅਰਪਣ ਕਰਦੇ, ਭੇਟਾਵਾਂ ਅਰਪਣ ਕਰਦੇ ਹੋਏ ਅੰਬਾਰ ਲੱਗ ਗਏ। ਅੰਬਾਰ ਭਾਵ ਬੇਸ਼ੁਮਾਰ ਭੇਟਾ ਸਤਿਗੁਰ ਦੇ ਸਾਹਮਣੇ ਲੱਗ ਗਈਆਂ ਹਨ।
ਸਭਨ ਸੁਣਾਏ ਗੁਰੂ ਤਲ ਕਹਿਓ, ਇਹ ਉਪਕਾਰ ਸੁਬੁੱਢੇ ਲਇਓ।
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਨੇ ਆਖਿਆ ਵੀ ਗੁਰਮੁਖ ਪਿਆਰਿਓ, ਇਹ ਵੱਡਾ ਉਪਕਾਰ ਬਾਬਾ ਬੁੱਢਾ ਜੀ ਦਾ ਹੈ। ਬਾਬਾ ਬੁੱਢਾ ਜੀ ਨੇ ਹੀ ਆਪ ਜੀ ਨੂੰ ਦਰਸ਼ਨ ਕਰਾਏ ਹਨ ਤੇ ਇਹੀ ਮਹਾਨ ਪਰਉਪਕਾਰੀ ਹਨ।
ਖੇਦ ਬਡੋ ਨਿਜ ਤਨ ਪਰਲੀਨ, ਨੀਕੋ ਹਿਤ ਸੰਗਤ ਕੋ ਕੀਨ।
ਮਹਾਂਪੁਰਸ਼ ਤਾਂ ਆਪਣੇ ਸਰੀਰ ਤੇ ਦੁੱਖ ਸਹਿਣ ਕਰਕੇ ਦੂਜਿਆਂ ਨੂੰ ਸੁਖ ਦਿੰਦੇ ਹਨ। ਖੇਦ ਖੇਦ ਦੁੱਖ ਸਹਿਣ ਕਰਨਾ, ਆਪ ਦੁੱਖ ਸਹਿਣ ਕੀਤਾ ਇਹਨਾਂ ਨੇ, ਤੁਹਾਡੇ ਨਾਲ ਨਾਲ ਤੁਰੇ ਤੇ ਇਹਨਾਂ ਨੇ ਪਿੱਛੋਂ ਪਾੜ ਪਾ ਕੇ ਦਰਸ਼ਨ ਕਰਵਾਏ ਹਨ। ਇਹ ਦੁਖੀ ਹੈ ਇਹਨਾਂ ਦਾ, ਪਰ ਇਹਨਾਂ ਨੇ ਤੁਹਾਡੇ ਤੇ ਬਹੁਤ ਵੱਡਾ ਉਪਕਾਰ ਕੀਤਾ ਹੈ।
ਇਸ ਕੋ ਪਾੜ ਦਇਓ ਦਰਸਾਵੇ, ਸੋ ਨਰ ਜਮ ਕੋ ਪਿਕਨ ਨਾ ਪਾਵੇ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਜਿਹੜਾ ਪਾੜ ਮਹਾਂਪੁਰਸ਼ਾਂ ਨੇ ਪਾਇਆ ਹੈ ਇਹਦਾ ਨਾਮ ਹੈ ਸੰਨ ਸਾਹਿਬ। ਅੱਜ ਗੱਲ ਜਿਹੜਾ ਇਹਦੇ ਦਰਸ਼ਨ ਵੀ ਕਰ ਲਵੇਗਾ ਉਹ ਨਿਹਾਲੋ ਨਿਹਾਲ ਹੋਵੇਗਾ। ਇਹ ਬਚਨ ਹੈ ਸਤਿਗੁਰ ਸਾਹਿਬਾਨ ਦਾ, ਜਿਹੜਾ ਇਹਦੇ ਅੰਦਰੋਂ ਲੰਘ ਜਾਏਗਾ ਉਹਦੀ ਚੁਰਾਸੀ ਕੱਟੀ ਜਾਵੇਗੀ। ਇੱਕ ਗੁਰਸਿੱਖ ਖੁਜਾਰਥੀ ਨੇ ਇੱਕ PhD ਕੀਤੀ, ਰਿਸਰਚ ਕੀਤੀ, ਉਹ ਕੀਤੀ ਤਰਕ ਤੇ, ਲੌਜਿਕ ਤੇ। ਤਕਰੀਬਨ 2 ਮਹੀਨੇ ਪਹਿਲਾਂ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਦਾਸ ਨੂੰ ਮਿਲੇ ਬਟਾਲੇ ਵਿਖੇ। ਆਖਣ ਲੱਗੇ ਗਿਆਨੀ ਜੀ, ਇੱਕ ਬੰਦੇ ਨੇ ਲੌਜਿਕ ਤੇ PhD ਕੀਤੀ ਹੈ। ਉਹ ਲੌਜਿਕ ਇਹ ਕੀਤਾ ਉਹਨੇ, ਬੌਲੀ ਸਾਹਿਬ ਦੇ ਇਸ਼ਨਾਨ ਕਰਨ ਦਾ ਕੋਈ ਮਹੱਤਵ ਨਹੀਂ, ਸੰਨ ਸਾਹਿਬ ਚੋਂ ਲੰਘ ਜਾਓ ਕੋਈ ਮਹੱਤਵ ਨਹੀਂ, ਹੁਣ ਤੁਸੀਂ ਉਪਕਾਰ ਕਰੋ ਉਹਦੇ ਉਲਟ ਕੋਈ ਵਿਸ਼ਵਾਸ ਤੇ ਕਰੋ। ਕੁਛ ਵਿਸ਼ਵਾਸ ਵੀ ਹੈ, ਗੁਰੂ ਸਾਹਮਣੇ ਅਰਦਾਸ ਬੇਨਤੀ ਕਰੋ, ਸਤਿਗੁਰੂ ਜੀ ਆਪੇ 84 ਕੱਟ ਜਾਂਦੇ। ਵਿਸ਼ਵਾਸ ਨੂੰ ਜਿਹੜਾ ਲੰਘੇ ਸੰਨ ਸਾਹਿਬ ਚੋਂ ਉਹਦੀ 84 ਕੱਟੀ ਜਾਂਦੀ ਹੈ। ਆਪਣੀ ਆਪਣੀ ਬੁੱਧ ਹੈ, ਜਿਹਦੇ ਅੰਦਰ ਪਰਮਾਤਮਾ ਨੇ ਤਰਕ ਪਾਈ ਹੈ, ਅੰਧ ਵਿਸ਼ਵਾਸ ਪਾਇਆ, ਵਿਸ਼ਵਾਸ ਨਹੀਂ ਤੇ ਗੁਰੂ ਦਾ ਭਰੋਸਾ ਨਹੀਂ, ਉਹ ਤਾਂ ਤੜਫਦਾ ਰਹਿੰਦਾ। ਜਿਹਦੇ ਅੰਦਰ ਵਿਸ਼ਵਾਸ ਹੈ, ਭਰੋਸਾ ਹੈ, ਉਹ ਗੁਰਸਿੱਖ ਪਰਪੱਕ ਰਹਿੰਦਾ। ਅੱਜ ਵੀ ਗੁਰਸਿੱਖ ਸ਼ਰਧਾ ਨਾਲ ਸੰਨ ਚੋਂ ਲੰਘਦੇ ਹਨ, ਉਹਨਾਂ ਨੇ 84 ਕੱਟੀ ਜਾਂਦੀ। 84 ਦਾ ਭਾਵ ਕੀ ਹੈ? ਸਭ ਦੁੱਖ ਖਤਮ ਹੋ ਜਾਣੇ, ਗੁਰੂ ਤੇ ਭਰੋਸਾ ਵੱਧ ਜਾਣਾ, ਆਉਣਾ ਜਾਣਾ ਰਹਿ ਜਾਣਾ, ਆਵਣ ਜਾਣ ਰਹਿਓ, ਆਉਣਾ ਜਾਣਾ ਖਤਮ ਹੋ ਗਿਆ, ਸਭ ਦੁੱਖ ਖਤਮ ਹੁੰਦੇ ਹਨ। ਜਿਹੜਾ ਇਸੇ ਦਰਸ਼ਨ ਕਰ ਲਵੇ ਇਹਦੇ ਅੰਦਰੋਂ ਲੰਘ ਜਾਵੇ।
ਇਹ ਸੰਗਤ ਕੋ ਬੋਏ ਸੁਭਾਰਾ, ਪੌਜਲ ਤੇ ਕਰ ਹੈ ਨਿਸਤਾਰਾ।
ਰੱਬ ਦੇ ਪਿਆਰਿਓ, ਇਹ ਮਹਾਂਪੁਰਸ਼ ਬਾਬਾ ਬੁੱਢਾ ਜੀ ਇੱਕ ਜਹਾਜ਼ ਹਨ, ਤੇ ਜਿਹੜਾ ਇਹਨਾਂ ਨਾਲ ਜੁੜ ਗਿਆ ਉਹ ਵੀ ਤਰ ਜਾਵੇਗਾ। ਇਹ ਮਹਾਨ ਪਰਉਪਕਾਰੀ ਹਨ, ਸੰਸਾਰ ਸਾਗਰ ਤੋਂ ਪਾਰ ਕਰਨ ਵਾਲੇ ਹਨ।
ਸਿੱਖੀ ਅਵਗਨਾਇਸ ਤੇ ਪਰੈ, ਨਾਮ ਲਿਏ ਗਨ ਬਿਗਨ ਸੁਹਰੈ।
ਇਹ ਸਿੱਖੀ ਦੀ ਅਵਧੀ ਹੈ, ਅਵਧੀ ਆਖਦੇ ਹੱਦ ਨੂੰ, ਅਵਧੀ ਉਮਰ, ਇਹਦੀ ਏਜ ਕਿਤਨੀ ਹੈ, ਹੱਦਬੰਦੀ ਕਿਤਨੀ ਹੈ, ਤਕਰੀਬਨ 100 ਸਾਲ। ਬਾਬਾ ਬੁੱਢਾ ਜੀ ਸਿੱਖੀ ਦੀ ਹੱਦ ਹਨ, ਇਹਨਾਂ ਤੋਂ ਵੱਡਾ ਸਿੱਖ ਨਾ ਕੋਈ ਹੋਇਆ ਹੈ ਨਾ ਕੋਈ ਹੋਵੇਗਾ। ਇਹ ਮਹਾਨ ਉਪਕਾਰੀ ਹਨ, ਸਭ ਤੇ ਭਲਾ ਕਰਨ ਵਾਲੇ ਹਨ।
ਬਿਰਧ ਨੇ ਕਹਿਓ ਤੁਰੰਗਨ ਖਰੀ, ਜਿਸਨੇ ਰਾਵਰ ਕੀ ਸੁਧ ਕਰੀ।
ਬਾਬਾ ਬੁੱਢਾ ਜੀ ਫਿਰ ਨਿਮਰਤਾ ਚ ਆ ਗਏ, ਆਪਣੀ ਵਡਿਆਈ ਸੁਣੀ ਤੇ ਨੀਵੇਂ ਹੋ ਗਈ। ਮਹਾਰਾਜ, ਇਹ ਮੇਰੀ ਕੁਛ ਕਿਰਿਆ ਨਹੀਂ, मेरी कुछ भी हिम्मत नहीं, ए हिम्मत तुहाडी घोड़ी दी है, सानू घोड़ी इत्थे लेके आई है, तुहाडी घोड़ी ने बख्शिश की संगत ते असी घोड़ी दे पिछे पिछे लग के तुहाडे दर्शन लई आए हां।
उठो अरुडो चलो किरपाला सदन आपने गोइंद वाला।
सतगुरु जी उठो चढ़ो घोड़ी ते अगां चलो, तुहाडा घर गोविंदवाल साहब है, तुहाडे मंदिर उत्थे हन, संगतां व्याकुल हन दर्शन करन लई। उठो महाराज अपने आसन ते चलो, संगतां नूं दर्शन दवो।
श्री गुरु निकसे तिस बार खरे पए दिए दर्शन जहर।
तां फिर श्री गुरु अमरदास जी महाराज उस कोठरी साहब तो बाहर आ रहे हन, संगतां नूं दर्शन दे रहे हन।
आए तुरंगन शीस निवावा फुरकावत इरदार खावा।
जिन्हां ने कदी घोड़ी जां घोड़ा वेख्या है ओ जानदे ने, घोड़े दा मालक घोड़ी को जां घोड़े को लावे पहला सूंघदा है, अपने बुल फड़काउंदा है मेरा मालक है, पता भी लग गया मेरा मालक नहीं, एकदम सिर मारदा है घोड़ा जां घोड़ी। घोड़ी ने सूंघिया कि यही सतगुरु जी हन, एकदम बुलां दा फड़का जा मारिया, शीश नवाया, आओ महाराज चढ़ो मेरे ते, मेरी नमस्कार कबूल करो सतगुरु जी।
तब श्री अमर फेर कर हाथ चढ़े सिमर श्री नानक नाथ।
एक मर्यादा है जदों महापुरुष गुरमुख प्यारे जोधे गुरु के प्यारे खालसा जी चढ़दे हन घोड़े ते जां घोड़ी ते पहला ओहदे चरणां नूं मत्था टेकदे, ओहदे सिर ते हाथ फेरदे, ठीक है तू त्यार बर त्यार है, मेरी घोड़ी है। महाराज इस तरह हाथ फेरिया ते गुरु नानक पातशाह नूं याद कीता। धन गुरु नानक पातशाह महाराज, धन गुरु अंगद देव जी महाराज, ਇਹ ਅਰਦਾਸ ਬੇਨਤੀ ਕਰਕੇ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ।
ਸੁੰਦਰ ਗਤ ਬੜਵਾ ਤਵ ਚੱਲੈ ਸੰਗਤ ਚਲਤ ਸੰਗ ਸਭ ਮਿਲੈ।
ਸਤਿਗੁਰੂ ਜੀ ਚੜ ਗਏ ਘੋੜੀ ਉੱਤੇ, ਘੋੜੀ ਦੀ ਚਾਲ ਬੜੀ ਠਮਕ ਠਮਕ ਵਾਲੀ ਹੈ, ਵੱਖਰੀ ਵੱਖਰੀ ਚਾਲ ਹੈ ਘੋੜਿਆਂ ਦੀ, ਕਿਵੇਂ ਦੀ ਰਵੇਲ ਚਾਲ ਹੈ ਜਾਂ ਕਿਸੇ ਦੀ ਹੋਰ ਚਾਲ ਹੈ, ਇਹ ਵੀ ਦੱਸਦੇ ਹਨ ਰੱਬ ਦੇ ਪਿਆਰੇ। ਘੋੜਾ ਜਾਂ ਘੋੜੀ ਇਸ ਤਰ੍ਹਾਂ ਦੀ ਚਾਲ ਵਾਲੇ ਹੋਣ, ਇਕ ਕੋਈ ਗੜਵਾ ਪਾਣੀ ਦਾ ਭਰਿਆ ਹੋਇਆ ਉੱਤੇ ਲੈ ਕੇ ਬਹਿ ਜਾਵੇ, ਉਹਦੀ ਚਾਲ ਇਸ ਤਰ੍ਹਾਂ ਦੀ ਹੋਵੇ ਪਾਣੀ ਦਾ ਟੁੱਟਾ ਵੀ ਨਾ ਗਿਰੇ, ਉਹ ਚਾਲ ਹੈ ਘੋੜੀ ਦੀ। ਸਤਿਗੁਰੂ ਜੀ ਚੜ ਗਏ ਘੋੜੀ ਉੱਤੇ ਤੇ ਘੋੜੀ ਬੜੀ ਸੁੰਦਰ ਚਾਲ ਸਤਿਗੁਰੂ ਨੂੰ ਲੈ ਕੇ ਅਗਾਂਹ ਜਾਂਦੀ ਹੈ।
ਭਾਈ ਬਿਰਦ ਰਕਾਬ ਤਵ ਗਈ ਸਭਿਨ ਅਸ਼ੋਭਾ ਤਬ ਲਈ।
ਭਾਈ ਬਾਬਾ ਬੁੱਢਾ ਜੀ ਨੇ ਘੋੜੀ ਦੀ ਲਗਾਮ ਫੜ ਲਈ, ਬ੍ਰਹਮ ਗਿਆਨੀ ਹੋ ਕੇ ਵੀ ਫਿਰ ਵੀ ਸੇਵਾ ਦੇ ਸਮ ਬਣੇ ਹੋਏ ਆਪ ਲਗਾਮ ਫੜ ਕੇ ਘੋੜੀ ਦੇ ਅਗਾਂਹ ਅਗਾਂਹ ਜਾਂਦੇ ਹਨ।
ਆਨੰਦ ਉਦਤ ਕੀ ਉੱਠੈ ਤਰੰਗੈ ਇਨ ਸਭ ਜਾਤ ਚਲੇ ਗੁਰਸੰਗੈ।
ਅੱਜ ਉਹ ਨਜ਼ਾਰਾ ਵੇਖ ਕੇ, ਉਹ ਦ੍ਰਿਸ਼ ਵੇਖ ਕੇ ਗੁਰਮੁਖ ਪਿਆਰਿਆਂ ਦੇ ਅੰਦਰ ਆਨੰਦ ਦੀਆਂ ਤਰੰਗਾਂ ਉੱਠ ਗਈਆਂ, ਜਿਵੇਂ ਆਨੰਦ ਦਾ ਸਾਗਰ ਉਮੜ ਕੇ ਆਉਂਦਾ, ਸਾਗਰ ਦੀਆਂ ਤਰੰਗਾਂ ਕੰਢੇ ਤੇ ਉਮੜ ਉਮੜ ਕੇ ਆਉਂਦੀਆਂ। ਅੱਜ ਗੁਰਸਿੱਖਾਂ ਦੇ ਅੰਦਰ ਆਨੰਦ ਦਾ ਸਾਗਰ ਜਾਗ ਪਿਆ ਤੇ ਉਹ ਤਰੰਗਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਕਿ ਰੱਬ ਦਿਆਂ ਪਿਆਰਿਆਂ ਦੇ ਅੰਦਰ ਕਿਹੜਾ ਆਨੰਦ ਹੈ।
ਚੱਲ ਆਏ ਇਮ ਗੋਇੰਦਵਾਲ ਸਭ ਨੇ ਉਤਸਵ ਕੀਨ ਵਿਚਾਰ।
ਇਸ ਤਰ੍ਹਾਂ ਸਹਿਜ ਸਹਿਜ ਧੰਨ ਗੁਰੂ ਅਮਰਦਾਸ ਜੀ ਸੰਗਤਾਂ ਦੇ ਨਾਲ ਗੋਬਿੰਦਵਾਲ ਸਾਹਿਬ ਆ ਗਏ ਹਨ ਤੇ ਗੁਰਮੁਖ ਪਿਆਰਿਆਂ ਨੇ ਬੜਾ ਉਤਸ਼ਾਹ ਕੀਤਾ ਹੈ।
ਦੀਪਮਾਲ ਸਗਰੇ ਪੁਰ ਹੋਈ ਦਰਸ਼ਨ ਕੋ ਆਏ ਸਭ ਕੋਈ।
ਅੱਜ ਗੋਬਿੰਦਵਾਲ ਸਾਹਿਬ ਵਿਖੇ ਦੀਵਾ ਦੀ ਮਾਲਾ ਹੋਈ, ਦੀਵੇ ਦੀਵੇ ਜਾਗੇ। ਦੀਵੇ ਕਿਹੜੇ? ਇੱਕ ਤਾਂ ਬਾਹਰੀ ਤੌਰ ਤੇ ਦੀਵੇ ਜਗੇ, ਸਤਿਗੁਰੂ ਜੀ ਆਏ ਹਨ, ਇਹ ਗੁਰਸਿੱਖਾਂ ਦੇ ਅੰਦਰ ਸ਼ਰਧਾ ਦੇ ਦੀਵੇ ਜਾਗੇ, ਗਿਆਨ ਦੇ ਦੀਵੇ ਜਾਗੇ, ਆਨੰਦ ਅੱਜ ਜਾਗ ਪਿਆ। ਹਰ ਗੁਰਸਿੱਖ ਨਿਹਾਲੋ ਨਿਹਾਲ ਹੋ ਗਿਆ ਸਤਿਗੁਰਾਂ ਦੇ ਦਰਸ਼ਨ ਕਰਕੇ।
ਪ੍ਰਸ਼ਾਦ ਪਿਓ ਸਮੰਦਾਈ ਬਰਤਤ ਸੰਗਤ ਸਗਲ ਅਗਾਏ,
ਤੇ ਗੁਰਸਿੱਖਾਂ ਨੇ ਮਿੱਠਾ ਪ੍ਰਸ਼ਾਦ ਤਿਆਰ ਕੀਤਾ, ਕੜਾ ਪ੍ਰਸ਼ਾਦ ਅਰਦਾਸ ਬੇਨਤੀ ਕਰਕੇ ਸਭ ਸੰਗਤ ਵਿਖੇ ਪ੍ਰਸ਼ਾਦ ਵਰਤਾਇਆ ਗਿਆ ਹੈ।
ਫੁੱਲਨ ਮਾਲਾ ਅਨੰਤ ਕੋਈ ਦਰਸੈ ਕਿਤਕ ਆਨ ਫਲ ਤੇਈ,
ਗੁਰਮੁਖ ਪਿਆਰੇ ਫੁੱਲਾਂ ਦੀਆਂ ਮਾਲਾ ਲੈ ਕੇ ਸਤਿਗੁਰ ਨੂੰ ਅਰਪਣ ਕਰਦੇ ਹਨ, ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੁੰਦੇ ਹਨ।
ਸਭ ਸੰਗਤ ਕੀ ਸੁਣ ਕਰ ਬੇਨਤੀ, ਗਾਦੀ ਪਰ ਬੈਠੇ ਤਜ ਗਿਣਤੀ,
ਸਾਰੀਆਂ ਗਿਣਤੀਆਂ ਮਿਣਤੀਆਂ ਛੱਡ ਕੇ ਸੋਚਾਂ ਤਿਆਗ ਕੇ ਆਪ ਆਨੰਦ ਸਰੂਪ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਫਿਰ ਗੁਰਿਆਈ ਤੇ ਸ਼ੋਭਿਤ ਹੋਏ ਹਨ।
ਦੇਣ ਲੱਗੇ ਦਰਸ਼ਨ ਤੁਨ ਤੈਸੇ ਸਿੱਖ ਸਰਬ ਪਰਵਾਰਤ ਬੈਸੇ,
ਸਤਿਗੁਰੂ ਜੀ ਫੇਰ ਸੰਗਤਾਂ ਨੂੰ ਦਰਸ਼ਨ ਦੇ ਰਹੇ ਹਨ ਜਿਵੇਂ ਪਹਿਲੇ ਦਰਸ਼ਨ ਦਿੰਦੇ ਸਨ, ਤੇ ਗੁਰੂ ਕੀਆਂ ਸੰਗਤਾਂ ਗੁਰੂ ਕਾ ਪਰਿਵਾਰ ਹੈ। ਆਖੋ ਸਤਨਾਮ ਸ੍ਰੀ ਵਾ। ਗੁਰਸਿੱਖਾਂ ਦਾ ਪਰਿਵਾਰ ਕਿਹੜਾ ਹੈ? ਇਹ ਸਾਰਾ ਪਰਿਵਾਰ ਹੈ। ਗੁਰਸਿੱਖਾਂ ਇੱਕੋ ਪਿਆਰ ਗੁਰਮਿੱਤਾ ਪੁੱਤਾ ਭਾਈਆ, ਇਹ ਪਿਆਰ ਹੈ ਗੁਰਸਿੱਖਾਂ ਦਾ। ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਵਾਹਿਗੁਰੂ ਜੀ, ਸਾਡੇ ਗੁਰੂ ਤੁਸੀਂ ਹੋ ਵੱਡੇ ਗੁਰੂ, ਤੇ ਅਸੀਂ ਇੱਕ ਦੀ ਔਲਾਦ ਆ, ਅਸੀਂ ਸਾਰੇ ਭਰਾ ਆ, ਭਰਾ ਹੋ ਕੇ ਰਹੀਏ। ਤਾਂ ਤਾਂ ਸਾਰੀ ਖਾਲਸੇਪੰਥ ਦੀ ਇਹ ਸੋਸਾਇਟੀ ਹੈ, ਇਹ ਕਮਿਊਨਿਟੀ ਹੈ। ਇੱਕ ਹੋ ਜਾਈਏ ਤੇ ਨਾਨਕ ਨਾਮ ਚੜ੍ਹਦੀ ਕਲਾ ਆਪੇ ਚੜ੍ਹਦੀ ਕਲਾ ਹੋਣੀ ਹੈ। ਅਸੀਂ ਇੱਕ ਤਾਂ ਹੋ ਨਹੀਂ ਰਹੇ, ਆਪਸ ਵਿਖੇ ਲੜ ਰਹੇ ਹਾਂ ਚੌਧਰਾਂ ਕਰਕੇ, ਹੋਰ ਅਨੇਕਾਂ ਕਾਰਨਾਂ ਕਰਕੇ। ਅੱਜ ਗੁਰਮੁਖ ਪਿਆਰੇ ਇੱਕ ਪਰਿਵਾਰ ਵਾਂਗ ਇਕੱਠੇ ਹੋ ਗਏ ਹੈ। ਸਤਿਗੁਰੂ ਜੀ ਉਸ ਪਰਿਵਾਰ ਦੇ ਮੋਢੀ ਬਣੇ ਹਨ, ਸਭ ਨੂੰ ਦਰਸ਼ਨ ਦੇ ਰਹੇ ਹਨ।
ਜੇ ਤੱਕ ਸੰਗਤ ਹੁਤੀ ਵਿਦੇਸ਼, ਦਰਸ਼ਨ ਕਰ ਵਰ ਪਾਏ ਵਿਸ਼ੇਸ਼।
ਜਿਹੜੀ ਸੰਗਤ ਵਿਦੇਸ਼ਾਂ ਤੋਂ ਆਈ ਹੈ, ਵਿਦੇਸ਼ਾਂ ਭਾਵ ਦੂਰ ਦੂਰ ਤੋਂ ਆਈ ਹੈ, ਉਸ ਸੰਗਤ ਨੇ ਸਤਿਗੁਰੂ ਦੇ ਦਰਸ਼ਨ ਕੀਤੇ ਹਨ।
ਰਹਿ ਕੇ ਤੱਕ ਦਿਨ ਗਈ ਅਵਾਸੋ, ਦਾਤੀ ਕੀਰਤ ਕਰਤ ਪ੍ਰਕਾਸ਼।
ਗੁਰਮੁਖਾਂ ਨੇ ਦਰਸ਼ਨ ਕਰਕੇ ਆਨੰਦ ਪ੍ਰਾਪਤ ਕੀਤਾ ਹੈ। ਕੁਛ ਦਿਨ ਗੁਰਮੁਖ ਪਿਆਰੇ ਸੇਵਾ ਕਰਕੇ, ਸਿਮਰਨ ਕਰਕੇ, ਦਰਸ਼ਨ ਕਰਕੇ ਆਨੰਦ ਮਾਣਦੇ ਹਨ, ਤੇ ਫਿਰ ਆਪਣੇ ਘਰਾਂ ਨੂੰ ਜਾ ਰਹੇ ਹਨ।
ਇਸ ਪ੍ਰਕਾਰ ਸ੍ਰੀ ਸਤਿਗੁਰੂ ਪੁਰੀ ਬਿਰਾਜੇ ਆਏ।
ਇਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੋਬਿੰਦਵਾਲ ਸਾਹਿਬ ਵਿਖੇ ਆ ਕੇ ਬਿਰਾਜਮਾਨ ਹੋ ਗਏ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲੇ ਨਤੀਰ ਵਿਪਾਸ ਬਿਲਾਇਓ। ਵਿਪਾਸ ਵਿਆਸਾ ਦਰਿਆ ਦੇ ਕੰਢੇ ਤੇ ਇਹ ਰੱਬ ਦੀ ਪੁਰੀ ਹੈ ਗੋਬਿੰਦਵਾਲ ਸਾਹਿਬ। ਸਤਿਗੁਰੂ ਜੀ ਇਸ ਵਿਖੇ ਆ ਕੇ ਬਿਰਾਜਮਾਨ ਹੋਏ ਹਨ।
ਭਾਈ ਬਿਰਦ ਕੇ ਤਕ ਦਿਵਸ ਰਹੇ ਨਿਕਟ ਸੁਖ ਪਾਏ।
ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕੁਛ ਦਿਨ ਸਤਿਗੁਰਾਂ ਦੇ ਕੋਲ ਰਹੇ ਹਨ, ਤੇ ਫਿਰ ਜਾਣ ਦੀ ਆਗਿਆ ਮੰਗੀ ਹੈ।
ਜੋ ਪਈ ਦਾਤੂ ਲਾਤ ਵਿਖੇ ਦੁਖ ਪਏ, ਅਸਤੀ ਬੀਚ ਤੇ ਪੀਚਤ ਕੀੜਤ ਥੀਓ।
ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਵੀ ਖਾਲਸਾ ਜੀਓ, ਜਿਸ ਦਿਨ ਤੋਂ ਬਾਬਾ ਦਾਤੂ ਜੀ ਨੇ ਲੱਤ ਮਾਰੀ ਸਤਿਗੁਰਾਂ ਨੂੰ, ਤੇ ਉਸ ਦਿਨ ਤੋਂ ਲੱਤ ਵਿਖੇ ਪੀੜ ਹੋ ਰਹੀ ਹੈ। ਉਹ ਹੱਡੀ ਦਰਦ ਕਰਦੀ ਹੈ ਜਿਹੜੀ ਲੱਤ ਗੁਰੂ ਨੂੰ ਮਾਰੀ ਹੈ। ਜਿਹੜਾ ਹਿਰਦਾ ਗੁਰੂ ਨੂੰ ਦੁਖਾਂਦਾ ਹੈ, ਸਿੱਖਾਂ ਨੂੰ ਦੁਖਾਂਦਾ ਹੈ, ਉਹ ਹਿਰਦਾ ਆਪ ਦੁਖੀ ਹੁੰਦਾ ਹੈ। ਫਰੀਦ ਸਾਹਿਬ ਫਰਮਾਨ ਕਰਦੇ ਹਨ ਕਿ ਰੱਬ ਦੇ ਪਿਆਰਿਆ, ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀ ਦਾ। ਜੇ ਤੈਨੂੰ ਰੱਬ ਦੇ ਮਿਲਣ ਦੀ ਤਾਂਘ ਹੈ, ਕਿਸੇ ਦਾ ਹਿਰਦਾ ਨਾ ਦੁਖਾ, ਹਿਰਦੇ ਚ ਵੀ ਲੱਤ ਨਾ ਮਾਰ। ਲੱਤ ਭਾਵ ਆਪਣੀ ਮੁੱਖ ਦੇ ਵਾਕ ਦੇ ਵਚਨ ਭੈੜੇ ਨਾ ਆਖ, ਉਹ ਸਿਰ ਦੇ ਵਿਖੇ ਰੱਬ ਰਹਿੰਦਾ, ਰੱਬ ਦੁਖੀ ਹੋਵੇਗਾ, ਰੱਬ ਤਾਂ ਦੁਖੀ ਹੋਵੇਗਾ, ਤੂੰ ਵੱਧ ਦੁਖੀ ਹੋਵੇਗਾ। ਕਿਸੇ ਦਾ ਹਿਰਦਾ ਨਾ ਦੁਖਾ, ਜਿਸ ਨੇ ਹਿਰਦਾ ਦੁਖਾਇਆ ਹੈ ਅੱਜ ਉਹ ਆਪ ਦੁਖੀ ਹੋ ਰਿਹਾ, ਲੱਤ ਮਾਰੀ ਹੈ, ਲੱਤ ਵਿਖੇ ਹੀ ਦਰਦ ਹੋ ਰਿਹਾ ਹੈ।
ਗੁਰ ਅਵਗਿਆ ਤੇ ਦੁਖ ਪਾਵੇ, ਆਏ ਸਮੀਪ ਨਹੀਂ ਬਖਸ਼ਾਵੇ।
ਗੁਰੂ ਦੀ ਅਵਗਿਆ ਕੀਤੀ ਹੈ ਤਾਂ ਹੀ ਦੁਖ ਪਾ ਰਿਹਾ। ਹੁਣ ਲੱਜਾਵਾਨ ਹੋ ਕੇ, ਸ਼ਰਮਿੰਦਿਤ ਹੋ ਕੇ ਸਤਿਗੁਰ ਦੇ ਨੇੜੇ ਨਹੀਂ ਆਉਂਦਾ, ਸਾਹਮਣੇ ਨਹੀਂ ਆ ਰਿਹਾ। ਇਹ ਦਾਤੂ ਘਰ ਵਿਖੇ ਲੁਕ ਲੁਕ ਕੇ ਬੈਠਾ ਹੋਇਆ ਹੈ।
ਲੱਜਾ ਜੁਤ ਕਿਆ ਮੁਖ ਲੈ ਜਾਓ, ਬੈਠ ਸਭਾ ਸ਼ੋਭਾ ਕਿਮ ਲੈ ਆਓ।
ਤੇ ਹੁਣ ਕੀ ਮੁਖ ਲੈ ਕੇ ਜਾਵੇ ਸਤਿਗੁਰਾਂ ਦੇ ਕੋਲ? ਸ਼ਰਮਿੰਦਿਤ ਹੋ ਰਿਹਾ ਕਿ ਮੈਂ ਕੀ ਮੁਖ ਲੈ ਕੇ ਜਾਵਾਂ, ਆਪਣੇ ਘਰ ਵਿਖੇ ਬੈਠਾ ਹੋਇਆ ਬਿਰਲਾਪ ਕਰਦਾ ਹੈ।
ਸਦਨ ਵਿਖੇ ਬੈਠੇ ਨਿਤਰਾ, ਕਸ਼ਟ ਲਾਤ ਕੋ ਦੀਰਘ ਸਾ।
ਰੋਜ਼ ਹੀ ਦਾਤੂ ਜੀ ਘਰ ਵਿਖੇ ਬਹਿ ਕੇ ਦੁੱਖ ਪਾਉਂਦੇ ਹਨ, ਲੱਤ ਦਾ ਦੁੱਖ ਬੜਾ ਦਰਦ ਕਰਦਾ ਹੈ, ਰੋਜ਼ ਵਿਆਕੁਲ ਹੋ ਰਹੇ ਹਨ।
ਹਰਖ ਨਾ ਸ਼ੋਕ ਨਾ ਰਹੇ ਸਮਾਨ, ਸਤਿਗੁਰ ਔਰ ਖਿਮਾ ਨਿਦਾਨ।
ਧੰਨ ਗੁਰ ਅਮਰਦਾਸ ਜੀ ਮਹਾਰਾਜ, ਖਿਮਾ ਦੇ ਸਾਗਰ, ਜਿਨ੍ਹਾਂ ਦੇ ਕੋਲ ਖਿਮਾ ਦਾ ਖਜ਼ਾਨਾ ਹੈ, ਨਿਦਾਨ ਖਜ਼ਾਨਾ, ਉਹਨਾਂ ਨੂੰ ਕੋਈ ਦੁੱਖ ਨਹੀਂ, ਕੋਈ ਸੁੱਖ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹੋ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਕੇ, ਲੋਭ ਮੋਹ ਅਭਿਮਾਨਾ ਹਰਕ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸਾ, ਕਾਮ ਕ੍ਰੋਧ ਜੇ ਪਰਸੈ ਨਾਹਨ ਤੇ ਘਟ ਬ੍ਰਹਮ ਨਿਵਾਸਾ। ਉਹਨਾਂ ਦੇ ਹਿਰਦੇ ਵਿਖੇ ਰੱਬ ਦਾ ਨਿਵਾਸ ਹੈ, ਆਪ ਗੁਰੂ ਸਰੂਪ ਹਨ, ਕੋਈ ਸੁਖ ਨਹੀਂ ਕੋਈ ਦੁੱਖ ਨਹੀਂ, ਇੱਕ ਆਨੰਦ ਵਿਖੇ ਮਗਨ ਹਨ।
ਭਲਾ ਬੁਰਾ ਕਿਸ ਹੋਣਾ ਬਖਾਨਾ, ਸਭ ਪਰ ਦਿਆ ਦ੍ਰਿਸ਼ਟ ਕੋ ਧਨ।
ਰੱਬ ਦੇ ਪਿਆਰੇ ਕਿਸੇ ਦਾ ਭਲਾ ਬੁਰਾ ਕਰਦੇ ਹੀ ਨਹੀਂ, ਸਤਿਗੁਰੂ ਜੀ ਆਪ ਕਿਸੇ ਨੂੰ ਬੁਰੇ ਵਾਕ ਆਖਦੇ ਹੀ ਨਹੀਂ। ਕਿਸੇ ਨੇ ਭਾਵੇਂ ਸਤਿਗੁਰ ਦਾ ਬੁਰਾ ਕੀਤਾ ਹੈ, ਪਰ ਮਹਾਰਾਜ ਉਹਦਾ ਬੁਰਾ ਨਹੀਂ ਕਰਨਾ ਚਾਹੁੰਦੇ।
ਸਭ ਭਾਈ ਬੁੱਢੇ ਕਰ ਜੋਰੇ, ਬਿਤਾ ਹੋਏ ਗਮਨੇ ਗ੍ਰਹਿ ਓਰੇ।
ਫਿਰ ਬਾਬਾ ਬੁੱਢਾ ਜੀ ਨੇ ਆਖਿਆ ਮਹਾਰਾਜ ਦਾਸ ਨੂੰ ਆਗਿਆ, ਦਾਸ ਆਪਣੇ ਅਸਥਾਨ ਤੇ ਜਾਵੇ, ਤੇ ਇਹ ਆਗਿਆ ਮੰਗ ਕੇ ਬਾਬਾ ਜੀ ਆਪਣੇ ਅਸਥਾਨ ਤੇ ਗਏ ਹਨ।
ਗਿਆਨਵਾਨ ਗੁਰ ਧਿਆਨ ਸਦੀਵਾ, ਸਭ ਤੇ ਊਚ ਅਧਿਕ ਮਨ ਨੀਵਾ।
ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਹਿਰਦੇ ਵਿਖੇ ਬ੍ਰਹਮ ਗਿਆਨ, ਇੱਕ ਧਿਆਨ ਗੁਰੂ ਦਾ ਧਿਆਨ, ਸ੍ਰੇਸ਼ਟ ਧਿਆਨ ਤੇ ਮਨ ਨੀਵਾ ਰੱਖਿਆ ਹੋਇਆ, ਅੱਠੇ ਪੈਰ ਨਾਮ ਦਾ ਸਿਮਰਨ ਚੱਲਦਾ ਰਹਿੰਦਾ, ਉਠਤ ਬੈਠਤ ਸੋਵਤ ਨਾਮ, ਦਿਨ ਰਾਤ ਨਾਮ 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 ਨਾਲ। ਹੁਣ ਨਾਮੀ ਬਣ ਗਏ, ਨਾਮੀ ਤੇ ਨਾਮ ਅਭੇਦ ਹੋ ਗਏ, ਕੋਈ ਭੇਦ ਨਹੀਂ ਰਿਹਾ। ਜਿਵੇਂ ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਬਾਬਾ ਬੁੱਢਾ ਜੀ ਆਪ ਪਰਮਾਤਮਾ ਸਰੂਪ, ਪਰ ਫਿਰ ਵੀ ਸੇਵਾ ਵਿਖੇ ਤਿਆਰ ਤਿਆਰ ਰਹਿੰਦੇ, ਮਨ ਵਿਖੇ ਨਿਮਰਤਾ ਭਾਵ, ਗੁਰਸਿੱਖਾਂ ਲਈ ਪਰਉਪਕਾਰ, ਐਸੇ ਮਹਾਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ।
ਜੋ ਪਈ ਪਾਰੋ ਜੁਲਕਾ ਡੱਲੇ ਮਾਏ, ਪਰਮੇਸ਼ਰ ਸੋ ਪ੍ਰੇਮੋ ਮਾਏ।
ਇੱਕ ਗੁਰਮੁਖ ਪਿਆਰੇ ਭਾਈ ਪਾਰੋ ਜੁਲਕਾ ਜੀ, ਜਿਹੜੇ ਡੱਲੇ ਦੇ ਵਿਖੇ ਨਿਵਾਸ ਕਰਦੇ ਹਨ, ਜਿਨ੍ਹਾਂ ਦੀ ਵਸਾ ਹੈ ਬ੍ਰਹਮ ਗਿਆਨ ਵਾਲੀ, ਜਿਹੜੇ ਹਰ ਵੇਲੇ ਪਰਮਾਤਮਾ ਦਾ ਸਿਮਰਨ ਕਰਦੇ ਹਨ, ਦਿਨ ਰਾਤ ਵਾਹਿਗੁਰੂ ਵਾਹਿਗੁਰੂ ਜਪਦੇ ਹਨ।
ਸਤਿਗੁਰ ਕੀ ਮਹਿਮਾ ਕੋ ਜਾਣੈ, ਗੁਰਬਾਣੀ ਸੋ ਵਿਚਾਰਨ ਠਾਣੈ।
ਗੁਰੂ ਦੀ ਮਹਿਮਾ ਨੂੰ ਜਾਣਦੇ ਹਨ, ਹਰ ਵੇਲੇ ਗੁਰਬਾਣੀ ਦੀ ਵਿਚਾਰ ਕਰਦੇ। ਆਖੋ ਸਤਨਾਮ ਸ੍ਰੀ। ਜਦ ਤੱਕ ਕਿਸੇ ਸਿੱਖ ਨੂੰ ਗੁਰੂ ਦੀ ਮਹਿਮਾ ਦਾ ਪਤਾ ਨਾ ਲੱਗੇ ਤਾਂ ਤੱਕ ਉਮੰਗਾਂ ਵੀ ਨਹੀਂ ਜਾਗਦੀਆਂ, ਨਾਮ ਜਪਣ ਦੇ ਸ਼ੌਕ ਵੀ ਨਹੀਂ ਪੈਦਾ ਹੁੰਦਾ। ਪਹਿਲਾਂ ਪਤਾ ਤਾਂ ਲੱਗੇ ਵੀ ਸਤਿਗੁਰੂ ਕੌਣ ਹੈ, ਸਤਿਗੁਰੂ ਹੈ ਕਿ ਉਹ ਪਤਾ ਕਰਨਾ ਗੁਰਬਾਣੀ ਤੋਂ, ਇਹ ਨਹੀਂ ਮੱਥਾ ਟੇਕ ਲਿਆ। ਗੁਰਬਾਣੀ ਆਖਦੀ ਕੀ ਹੈ? ਉਹ ਵਿਚਾਰ ਨੂੰ ਆਪਣੇ ਹਿਰਦੇ ਚ ਵਸਾਉਣਾ, ਜਦੋਂ ਵਸ ਗਿਆ ਫਿਰ ਪਤਾ ਲੱਗਿਆ ਸਤਿਗੁਰੂ ਜੀ ਹੈ ਕੀ। ਸਭ ਤੋਂ ਵੱਡੇ ਗੁਰੂ ਨਾਨਕ ਪਾਤਸ਼ਾਹ ਗੁਰਬਾਣੀ ਸਰੂਪ ਪਾਰਬ੍ਰਹਮ ਸਰੂਪ ਇਹੀ ਤਾਂ ਸਤਿਗੁਰੂ ਹੈ, ਜਿਹੜੇ ਹਰ ਵੇਲੇ ਅੱਠੇ ਪੈਰ ਗੁਰਬਾਣੀ ਵਿਖੇ ਡੁੱਬੇ ਰਹਿੰਦੇ, ਸੁਰਤੀ ਖੁੱਬੀ ਰਹਿੰਦੀ ਗੁਰੂ ਸ਼ਬਦ ਵਿਖੇ। ਐਸੇ ਭਾਰੋ ਜੁਲਕਾ ਜੀ ਰੱਬ ਦੇ ਪਿਆਰੇ, ਅੱਠੇ ਪੈਰ ਵਾਹਿਗੁਰੂ ਦਾ ਹੀ ਸਿਮਰਨ ਕਰਦੇ ਹਨ।
ਦਰਸ਼ਨ ਕੀ ਮਨ ਪਿਆਸ ਗਨੇਰੀ, ਸਤਿਗੁਰ ਪੈ ਆਇਓ ਇੱਕ ਬੇਰੀ।
ਇੱਕ ਦਿਨ ਦਰਸ਼ਨ ਦੀ ਪਿਆਸ ਲੈ ਕੇ, ਉਮੰਗ ਲੈ ਕੇ ਪਾਰੋ ਜੁਲਕਾ ਜੀ ਸਤਿਗੁਰੂ ਸਾਹਿਬ ਜੀ ਦੇ ਕੋਲ ਆ ਰਹੇ ਹਨ।
ਨਮਸਕਾਰ ਕਰ ਬੈਠੇ ਉਪਾਸ, ਮਨ ਮੈਂ ਦੀਰਘ ਪ੍ਰੇਮ ਪ੍ਰਕਾਸ਼।
ਦਰਸ਼ਨ ਕਰਨ ਲਈ ਆਏ, ਦਰਸ਼ਨ ਕੀਤੇ, ਮੱਥਾ ਟੇਕਿਆ, ਸਤਿਗੁਰਾਂ ਦੇ ਕੋਲ ਬਹਿ ਗਏ ਹਨ ਤੇ ਮਨ ਵਿਖੇ ਇੱਕ ਤਰੰਗ ਹੈ ਕਿ ਦਰਸ਼ਨ ਕਰਦੇ ਹੋਏ ਦਰਸ਼ਨ ਸਰੂਪ ਹੀ ਬਣ ਜਾਣਾ, ਗੁਰੂ ਨੂੰ ਵੇਖਦੇ ਹੋਏ ਆਪ ਗੁਰੂ ਵਿਖੇ ਲੀਨ ਹੋ ਜਾਣਾ, ਇਹੀ ਉਮੰਗ ਹੈ।
ਅੰਤਰ ਜਾਮੀ ਗੁਰ ਨੇ ਜਾਣਾ, ਪਰਮ ਹੰਸ ਕਿਸ ਨਾਮ ਬਖਾਨਾ।
ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਗੁਰੂ ਦਾ ਲਕਸ਼ਣ ਹੈ, ਗੁਰੂ ਦੂਰੋਂ ਹੀ ਵੇਖ ਲੈਂਦਾ ਇਹਦੇ ਹਿਰਦੇ ਵਿਖੇ ਕੀ ਹੈ, ਹਿਰਦਾ ਸ਼ੁੱਧ ਹੈ ਜਾਂ ਅਸ਼ੁੱਧ ਹੈ, ਮੈਲਾ ਹੈ ਜਾਂ ਸਾਫ ਹੈ। ਬਿਲਕੁਲ ਜਾਣਦੇ ਸਤਿਗੁਰ ਜੀ ਭਲੇ ਬੁਰੇ ਕੀ ਪੀਰ ਪਛਾਣਤ, ਭਲਾ ਉਹਦੀ ਪੀੜਾ ਪਛਾਣ ਲੈਂਦੇ, ਬੁਰਾ ਉਹਦੀ ਪੀੜਾ ਪਛਾਣ ਲੈਂਦੇ। ਪਛਾਣ ਲਿਆ ਪਾਰੋ ਜੁਲਕਾ ਜੀ ਪਰਮ ਹੰਸ ਹਨ, ਪਰਮ ਹੰਸ, ਹੰਸ ਦਾ ਇਹ ਗੁਣ ਹੈ। ਇੱਕ ਸਲੋਕ ਹੈ ਸੰਸਕ੍ਰਿਤ ਦਾ, ਹੰਸਾ ਸ਼ਵੇਤਾ ਬਕਾ ਸ਼ਵੇਤਾ ਕਾ ਭੇਦ ਬਕ ਹੰਸਿਓ। ਹੰਸ ਵੀ ਚਿੱਟਾ, ਬਗਲਾ ਵੀ ਚਿੱਟਾ, ਪਰ ਬਗਲਾ ਵੇਖਦਾ ਹੈ ਅੱਖਾਂ ਬੰਦ ਕਰਕੇ ਵੀ ਮੇਰੇ ਸ਼ਿਕਾਰ ਕਦੋਂ ਆ ਰਿਹਾ ਹੈ। ਤੀਰਥ ਕੋਈ ਨਦੀ ਜੋ ਵੀ ਹੈ ਉਹਦੇ ਕੰਢੇ ਤੇ ਬਗਲਾ ਬਹਿ ਗਿਆ ਅੱਖਾਂ ਬੰਦ ਕਰਕੇ, ਚਿੱਟਾ ਦੁੱਧ। ਮੱਛੀ ਨੂੰ ਵੇਖ ਰਿਹਾ, ਮੱਛੀ ਬਾਹਰ ਆਵੇਗੀ ਮੈਂ ਝਪਟਾ ਮਾਰਾਂਗਾ ਖਾ ਲਵਾਂਗਾ, ਉਹਦੀ ਅੱਖਾਂ ਬੰਦ ਕਿਹਦੇ ਕਰਕੇ? ਆਪਣੇ ਸ਼ਿਕਾਰ ਨੂੰ ਫੜਨ ਲਈ, ਪੇਟ ਭਰਨ ਲਈ। ਫਰਕ ਕੀ ਹੈ? ਹੰਸ ਦੀ ਬਿਰਤੀ ਉਤਾਂ ਜਾਂਦੀ ਹੈ, ਬਗਲੇ ਦੀ ਬਿਰਤੀ ਠਾਂ ਜਾ ਰਹੀ ਹੈ, ਲੋਅ ਲੈਵਲ ਜਾ ਰਹੀ ਹੈ। ਗੁਰਮੁਖ ਪਿਆਰੇ ਉਤਾਂ ਹਰ ਵੇਲੇ ਪਰਮਾਤਮਾ ਵੱਲ ਵੇਖਦੇ, ਮਨਮੁੱਖਾਂ ਦੀ ਬਿਰਤੀ ਥਾਂ ਜਾ ਰਹੀ ਹੈ। ਦੂਜਾ ਅੰਤਰ ਡਿਫਰੈਂਸ, ਨੀਰ ਸ਼ੀਰ ਵਿਵੇਕੈ, ਨੀਰ ਆਖਦੇ ਪਾਣੀ ਨੂੰ, ਸ਼ੀਰ ਆਖਦੇ ਦੁੱਧ ਨੂੰ। ਜਦੋਂ ਹੰਸ ਆਪਣੀ ਚੁੰਝ ਮਾਰਦਾ ਦੁੱਧ ਵਿੱਚ, ਦੁੱਧ ਦੀਆਂ ਫੁੱਟੀਆਂ ਬਣਦੀਆਂ, ਪਾਣੀ ਵੱਖਰਾ ਦੁੱਧ ਵੱਖਰਾ, ਉਹ ਦੁੱਧ ਦੀਆਂ ਫੁੱਟੀਆਂ ਛੱਕ ਲੈਂਦਾ, ਇਹ ਵਖਰੇਵਾ ਹੈ। ਦੋਵੇਂ ਚਿੱਟੇ ਹਨ ਪਰ ਵਖਰੇਵਾ ਅਸਲੀ ਇਹੀ ਹੈ, ਉਹ ਦੁੱਧ ਛੱਕਦਾ ਹੈ। ਮਨਮੁਖ ਪ੍ਰਾਣੀ ਬਗਲੇ ਵਾਂਗ ਉਹ ਵਿਸ਼ੇ ਵਿਕਾਰਾਂ ਨੂੰ ਛੱਕਦੇ, ਪਰ ਗੁਰਮੁਖ ਜਿਨ੍ਹਾਂ ਦੀ ਬਿਰਤੀ ਹੰਸ ਵਾਲੀ ਹੈ ਉਹ ਨਾਮ ਰਸ ਨੂੰ ਛੱਕਦੇ, ਸ਼ੁਭ ਗੁਣਾਂ ਦੇ ਧਾਰਨੀ ਬਣਦੇ। ਐਸੇ ਬ੍ਰਹਮ ਗਿਆਨੀ ਪਰਮ ਹੰਸ ਭਾਈ ਪਾਰੋ ਜੁਲਕਾ ਜੀ ਸਤਿਗੁਰ ਨੇ ਜਾਣ ਲਿਆ, ਆਖਣ ਲੱਗੇ ਆਓ ਬ੍ਰਹਮ ਗਿਆਨੀ ਪਰਮ ਹੰਸ ਜੀ, ਤੁਹਾਡੀ ਅਵਸਥਾ ਸਭ ਤੋਂ ਉੱਚੀ ਹੈ।
ਪੂਰਨ ਗਿਆਨ ਵਿਦੇ ਹੋਏ ਆਵਾ, ਇੱਕ ਰੂਪ ਸਭ ਜਗ ਦ੍ਰਿਸ਼ਟਾਵਾ।
ਆਖਣ ਦੀ ਦੇਰ ਸੀ, ਗੁਰੂ ਦਾ ਵਚਨ ਅਟਲ ਹੈ, ਇੱਕ ਸਾਧ ਵਚਨ ਅਟਲਾਦਾ, आख्या परम हंस उसे वेले ब्रह्म ज्ञानी बन गए। पूर्ण ब्रह्म अकाल पुरख का पूर्ण ज्ञान हृदय विखे जाग पया, ऐसे पारो जुलका परम हंस ब्रह्म ज्ञानी जी दे हृदय विखे।
परम हंस सतगुर के कहे ब्रह्म स्वरूप अपन सुख ले।
आखण दी देर सी परम हंस ते ब्रह्म स्वरूप विखे लीन हो गए। सुरती दे मंडल उचले ख्याला विखे पहुंच गए। थां लेवल तो लैके उतार पहुंच गई। अर्शा वाल सुरती पहुंच गई जिथे ब्रह्म दा वासा है, अकाल पुरख दा वासा जरे जरे विखे है। अज ओही नजारा वेख रहे भाई पारो जुलका जी।
योग विराग भगत विज्ञान पूर्ण होए जिसके आन।
जिदे आन नाल योग पूरा हो जावे, विराग पूरा हो जावे, ज्ञान पूरा हो जावे, विशेष ज्ञान पूरा हो जावे, वो ब्रह्म ज्ञान है। योग का अर्थ है जुड़ना, ज्वाइंट। कोई चीज टूटी होवे उनु जोड़ो, फेविकोल नाल वो जुड़ गई। साड़ी सुरती टूटी हुई है गुरु नाल, वो फेविकोल लगा लो, जो मर्जी लगा लो, गुरु का शब्द है, ये संगत है। जुड़ के बैठे तो हां थोड़ा बहुत, इथे जोड़ना है, यही तो योग है। ज्ञान जो गुरु की कृपा सदका गुरु शब्द का जाप करते हुए अपने स्वरूप का ज्ञान हो जावे, उदो फिर गुरु की कृपा सदका ब्रह्म ज्ञान की दात मिलती है। महाराज कृपा सदका अपने आप नहीं, अपना लाया परम ना लग गई, अपने आप कुछ नहीं होंदा, गुरु की कृपा पहले है। जो सतगुरु ने आख्या भाई पारो जी तुसी परम हंसो, कहण दी देर सी उसे वेले ज्ञान ध्यान संपूर्ण ज्ञान आ गया। मन जुड़ गया वाहेगुरु दे चरणा विखे, वाहेगुरु स्वरूप ही बन गए हन।
निज सिद्ध हृद गुर ते पाई, आवत ही सतगुर शरणाई।
निधियां सिद्धियां रिधियां चरणा विखे खड़िया, कुछ दिया दसो जी, कोई सेवा दसो। पर एक ही है रिद सिद्ध अवरा साध, ये होर ही स्वाद है। जो गुरमुखा की सुरती उतां चढ़ती है, उतां भाव अर्शा विखे जाती है, उदो फिर माया का प्रभाव इतना पैंदा है कि अनेक डर उन्होंने उत्थे दिते जाते। भैड़ियां गुप्त रूहां तंग कर दियां, उन्हां कोल रिधियां सिद्धियां आउंदियां पर उन्हां दा ध्यान एक वल जुड़िया हुंदा, इन्हां वल वेखदे ही नहीं। ए रिधियां सिद्धियां सामने खड़ियां पर ध्यान फिर भी सतगुरु वल। भाई पारो जुलका जी दा रिध सिद्ध अवरा साध, ए होर स्वाद, ए छड़ के रब दे प्यारे गुरु नाल ही जुड़े हन।
कुल आचार करत बिरार और मैं गुर चरणन को धार।
पर जो मर्यादा है दसां नूं अधिकृत करनी वो करी जा रहे, परिवार नूं चलाई जा रहे, पर हिरदे विखे गुरु दा व्यवहार है, गुरु दा नाम जुड़िया होया है, मन हर विखे नाम विखे लीन है।
योग भोग दोनों को पाए, रह अलेप कमल जल भाए।
योगी भी बने भोगी भी बने, भोगी की है संसार विखे लीन भी हन, पाव धंधे कर रहे संसार दे, सब नाल मिलके रह रहे, कर गस्सी एक ही है, ए राज है। योग जुड़े हुए रब नाल जुड़े भी हुए, ग्रस्ती बने भी हुए। भाई पारो जुलका जी
दोए दिन कर पुन सतगुर पास, आवे रहे दर्द की प्यास।
दो दिन घर रहंदे फिर उमंग जागदी, चलो दर्शन करिए, फिर सतगुरु कोल आ जांदे, फिर दर्शन करके फिर घर जांदे, घर विखे मन नहीं लगदा फिर सतगुरु कोल आ जांदे। ऐसे भाई पारो जुलका जी जिन्हां नूं सतगुरु ने बख्शिश कीती परम हंस दी अवस्था बख्शी है, ए गुरु अमरदास जी दी वडियाई है। सारे मिलकर अरदास बेनती करिए, परमात्मा बख्शिश कर, ਨਾਮ ਦਾ ਕਿਣਕਾ ਬਖਸ਼, ਹਿਰਦੇ ਨੂੰ ਸ਼ੁੱਧ ਕਰ ਤੇ ਖਾਲਸਾ ਬਣਾ। ਜਿਹੜਾ ਖਾਲਸਾ ਇੱਕ ਜਗ ਦੀ ਜੋਤ ਦਾ ਉਪਾਸ਼ਕ ਹੋਵੇ, ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨੈਕ ਨ ਆਨੈ, ਜਿਹੜਾ ਇੱਕ ਤੋਂ ਬਿਨਾ ਦੂਜੇ ਦੇ ਖਿਆਲ ਦਵੈਤ ਭਾਵ ਨੂੰ ਆਪਣੇ ਮਨ ਵਿਖੇ ਨਾ ਲੈ ਕੇ ਆਵੇ। ਪਰਮਾਤਮਾ ਬਖਸ਼ਿਸ਼ ਕਰ, ਆਪਣੇ ਗੁਰਸਿੱਖ ਬਣਾ, ਆਪਣੇ ਸੇਵਾਦਾਰ ਬਣਾ ਕਿ ਅਸੀਂ ਤੁਹਾਡੇ ਨਾਲ ਜੁੜੇ ਰਹੀਏ। ਸਤਿਗੁਰੂ ਨਾਨਕ ਪਾਤਸ਼ਾਹ ਬਖਸ਼ਿਸ਼ ਕਰਨ।